ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਉ ਭਗਤ ਗੋਬਿੰਦ ਕਾ ਇਹ ਰਾਖੁ ਪੈਜ ਤੁਮਾਰੀ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਉ ਭਗਤ ਗੋਬਿੰਦ ਕਾ ਇਹ ਰਾਖੁ ਪੈਜ ਤੁਮਾਰੀ ਨਿਮਾਣਿਆ ਤੂੰ ਮਾਣਾ ਨਿਚੀਜਿਆ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਨਾ ਰਹਾਉ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਛਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੈ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ ਹਰ ਅੰਤਰ ਜਾਮੀ ਸਭ ਬਿਦ ਜਾਣੈ ਤਾਂ ਕਿਸ ਪਹਿ ਆਖ ਸੁਣਾਈਐ ਕਹਿਣੈ ਕਥਨ ਨਾ ਪੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਐ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਪੂਰਾ ਸਤਿਗੁਰ ਮੇਲ ਮਿਲਾਵੈ सब चूके मन की चिंती, हर हर नाम अवखद मुख पाया, जन नानक सुख वसंती। वाहे गुरु जी का खालसा, वाहे गुरु जी की फतेह। परम सम्मान योग चवर शतर तख्त दे मालिक, जुगह जुग अटल साहिब श्री गुरु ग्रंथ साहिब सचे पातशाह जी महाराज, सतगुरां दी पावन पवित्र हजूरी अंदर गुरुद्वारा मंजी साहिब दीवान अस्थान विखे आप जी सतगुरां दी अमृत बाणी दा कीर्तन श्रवण कर रहे सी। अज जो सतगुरां ने पावन पवित्र शब्द हुक्म रूप विच सानू बख्शिश कीता है, इस अमृत बचन दे उचारण करन वाले सतगुरु गुरु अर्जन देव जी महाराज ने भावें इस अमृत बचन दी विचार पिछले दिनी भी सतगुरां ने यह पवित्र हुक्म बख्शिया और आपां कीती सी, उस दिन ज्यादा समा गई बहौड़ उपर ही आपां विचार करदे रहे। आओ अज इस अमृत शब्द दा एक एक बचन एक एक तुक आपां विचार सकीए। आप जितने सतगुरां जी दी चरण शरण विच सुभाए मान हो जां अपने घरां विच बैठे सतगुरु जी दे इस अस्थान तो कीर्तन कथा विचार श्रवण कर रहे हो, करो कृपा, बख्शो आशीष। सतगुरु गुरु रामदास सच्चे पातशाह जी आप विच वरत के अपने इस अमृत बचन दी विचार आप ही करा लवो, अदब सहित उचारण करो जी। सतनाम श्री वाहे गुरु जी, फिर बख्शिश करो और उचारण करो जी। सतनाम श्री वाहे गुरु जी,
सतनाम श्री वाहे गुरु साहिब जी, सोरठ महला पंजवा।
सोरठ राग है और इस पवित्र शब्द दे उचारण करने वाले पंचम सतगुरु धन गुरु अर्जन देव महाराज जी खान।
गई बहोड़ बंदी छोड़।
सतगुरां ने अज दे इस अमृत बचन दी आरंभता की तीख है, गई बहोड़ बंदी छोड़। गई दा अर्थ उस दिन भी आपां कीता सी, ज्यादातर अर्थ यही सन कि जेड़ी संपत्ति चली जाए, धन पदार्थ चला जाए, पार ब्रह्म परमेश्वर उन्हें भी वापस मोड़ लियांदे ने। उस दिन साध संगत एक अर्ज कीती सी कि असी जिन्ने भी जीव का जिन्ने भी इंसान का सारे दे सारे जन्म तो पहला गुरमत अनुसार साड़ी लिव उस परम सत परमात्मा दे नाल जुड़ी हुई सी, श्वास श्वास उत्थे बंदगी कर रहे सां, और गुरु ग्रंथ साहिब दी पवित्र बाणी च वार वार इस गल दी सतगुरु गवाही दे रहे आ कि इंसान के मां दे उदर विच तू पार ब्रह्म दा चिंतन कर रहा सैं। पर उस तो बाद जदो इंसान दा जन्म होया ते ए संसार बार मुखी जदो देखिया इन्हां रंग तमाशियां विच इस मोह विच इस दृष्ट मान ने इन्नी क खिच पाई कि ओ जिहड़ा पासा लिव वाला सी शब्द वाला सी ओ अंदरों टुट गया ते इंसान दा अंदर जिहड़ा ओदी लिव संसार दे पदार्थां विच खचत हो गई। ए असी बचन रोज सतगुरां दा पढ़ रहे हैं। मैं फिर उत्थों अर्थ शुरू करांगा जो पिछले दिन इस शब्द दे कीते। आपां सतगुरु दा एक बचन पढ़ने हैं। हजूर दा बचन है कि लिव छुड़की लगी तृष्णा माया अमर वरताया। वो केड़ी चीज जड़ी चली गई उसी लिव छुड़की जड़ी लिव मां दे उधर विसी जिथे मात गर्भ में आपन सिमरन दे तह तुम राखन खारे। जड़ी ओ लिव लगी सी जिन्हों महाराज बचन कर दे चेताई ता चेत साहिब सच्चा सो तनी उसनू चेते कर जड़ी लिव तेरी शब्द विच परमार्थ विच जुड़ी कोई सी प्यारे हो ओ लिव टुट गई जदो बाहर मुखी संसार दे असारे चोई तमाशे देखे। लिव छुड़की लगी तृष्णा माया अमर वरताया। माया ने अपना हुक्म चला दिता ते बेनती है फिर जदो ओ लिव सतगुरु दोबारा बख्श दे। लिव तो सब दी लगी है जी, कोई बंदा ये नहीं कह सकता मेरी लिव नहीं लगी। किसे दी लिव शब्द वाले पासे चल दिए, किसे अंदर दी लिव निरंतर जेड़ी है संसार दे पदार्थां वल चल दी है। सतगुरु ने एक शब्द होर ही वरत्या, साची लिवै बिन देह निमाणी, देह निमाणी लिवै बाजों क्या करे विचारिया। इहदा मतलब झूठ पासे भी लिव लगदी है ते सच्चे पासे भी है। हुण उह जिहड़ी लिव लगी सी उह चली गई। हजूर ने बचन कीता बाणी च कि लिव सुड़की लगी तृष्णा माया अमर वरताया। ते माया की सी? ए माया जित हर विसरै। आ चली गई अवस्था जी, हरी विसर गया, जेड़ा परमात्मा याद सी वो याद भुल गई। ए माया जितर ए माया जितर विसरै, मोह उपजै भाओ दूजा लाया। पर जे ए लिव वापस आ जाए, अपने जोर नाल नहीं आउंदी जी, उत्थे सुते सिद्ध लिव सी वो चली गई। अगे सतगुरु गुरु अमरदास सच्चे पातशाह जी फरमान लगे, कह नानक गुर प्रसादी जिन्ना लिव लागी गई बहोड़। जिन्ना उपर सतगुरां दी कृपा होगी जेड़ी वो लिव टुटी सी जी वो गुर प्रसाद नाल दोबारा जुड़ गई, उस लिव नूं जोड़ दिता, उस गई हुई नूं फिर वापस लै आंदा। मैं उस दिन भी अर्ज कीते सन आपां आत्मक अवस्था स्त्री लिंग रूप शब्द है ना जी, गई बहोड़ गई कोई वस्तु वापस आ गई। दास ने उस दिन कहा सी वो बिरती वो सुरत वो बंदगी वाली लिव जिहड़ी चली गई क्योंकि विच्चों खसम निकल आया, वैगुरु विच्चों गर्भ निकल आया। खसम विसार तो अगला बचन, एक ता गई हुई अवस्था वापस आ जाती है। गुरमुखो सच आउंदी है, जिन्ना मर्जी अंदर मैला हो जाए ये सच है, जिन्ना मर्जी अंदर पलीत हो जाए पर ये अंदर फिर भी गुंजाइश रही है कि निर्मलताई फिर भी बन हो सकती है। जिवें पानी अत दा मैला हो जाए, जिन्नी मर्जी बदबू पानी विचो आए, याद रखो जदों सूरज दीयां किरणां पैंदियां ने ओ पानी दी निर्मलताई वाले पानी नूं अदृष्ट चुक के लै जांदियां ने, मैल फिर इत्थे दी इत्थे रह जांदी है। ओही माली पानी जिहड़ा स्पेस विच है। मैं फिर अर्ज करांगा कि जिन्ना मर्जी टुट जाए बंदा डिग जाए, पर परमेश्वर च इन्नी रहमत है ओ गई हुई सुरत नूं उस अवस्था नूं वापस लै आंदे आ। महाराज कहिंदे इक तां गई हुई वापस करन वाले ओ अवस्था लिआउण वाले, दूजा है जी बंदी छोड़। जिहड़ा साडा अंदर बंधना च बज्जिया है, एक बंधन ने बाहर मुखी जिहड़े संसार दे आपां कहिंदे संगलां विच बन्न लैणा। ते जिस संबंध विच मैं इक होर बेनती करदिआं कि पूरा सिख जगत खास करके देश परदेश विच इक जुट हो के ओ सिंह जिहड़े कई कई सालां दे इस मुल्क दे विच अपनी जेल अपनी कैद भी पूरी कर चुके ने, पर उन्हां नूं हकूमत अजे रिहा नहीं कर दी। पर मैनूं कई वारी मन चाहुंदा है इस अदालत विच बंदे बिरक हो गए, फैसले सुनदिआं सुनदिआं सुक गए, आखो इन्हां नूं उजड़े घरी जावन, इह कदों तक इत्थे खलोते रहणगे। मैं फिर बेनती करा पात्र दे इह चार सत्रां मैं बड़ी पहलां पढ़ियां, मैं कोट कीतियां ने, खिमा कर दिया जे उन्हां लई भी अरदास करनी। आपां अपने नेम दे विच वेखो जिथे जिथे भी सिख बैठा है अरदास विच इन्नी ताकत है, गुरमुखो अरदास वड्डे वड्डे बादशाह नूं भी चुका दिंदी है, बड़ी वड्डी समर्था है। तुसीं पिछले जिनी देखिया, मैं फिर बेनती करांगा, मैं कोई पोलिटिकल गल नहीं कर रहा, जिहड़ी गल समुचा पंथ कर रहा है, समुचा पंथ दर्दी कर रहा है उस संबंधी, क्योंकि परमात्मा जी तुहाडे च इन्नी ताकत है तुसीं बंधना तो ही मुक्त करन वाले हो। जिवें गुरु तेग बहादुर साहब जी दे बचन ने कि बल छुटक्यो बंधन परे कछु ना होत उपाए, कहो नानक अब ओट हर गज ज्यो हो सहाय। जिथे हकूमत नूं कहिंदे उत्थे गुरु साहब दे चरणा च अरदास भी करिए, फिर महाराज बख्शिश करदे आ, बल होवा बंधन छुटे सब किछ होत उपाए, नानक सब की तुमरा खात्मा तुम्ही होत सहाय। एक तां गई हुई अवस्था वापस आ जांदी है, दूसरा परमात्मा दी बंदी छोड़ने, सतगुरु भी बंदी छोड़ने, क्योंकि आपां तां छेवें सतगुरां लई लफ़्ज़ी वरतने आ कि बंदी छोड़ सतगुरु धन गुरु हरगोबिंद साहिब सच्चा पातशाह महाराज, जिन्हां ने ग्वालियर दे किले विच्चों राजियां नूं मुक्त कराया सी। 52 राजियां दा आपां जिक्र करने आ। दास ने एक वार कहा सी, क्या जांदा है कि राजे ही क्यों मुक्त कराए, कि उस कैद विच उस जेल दे विच आम लोग नहीं सन, सिर्फ राजियां नूं ही अपनियां सतगुरु ने चोले दियां कलियां पकड़ाइयां। नहीं प्यारे ओ किला है ही राजसी कैदियां वास्ते सी, क्योंकि जिस तो हकूमत नूं भय लगदा सी उस राजे नूं बागी जान के उस किले विच कैद कीता जांदा सी, इत्थों तक कि उन्हां नूं खाने दे विच मिठा जहर भी मिला के दिता जांदा सी। सतगुरु गुरु हरगोबिंद साहिब ने किले दा खाना स्वीकार नहीं सी कीता। मैं फिर अर्ज करांगा, वह राजसी कैदी उत्थे हुंदे सन, उन्हां ने राजियां ने जदों गुरु हरगोबिंद साहिब गए उदों बेनती कीती, उत्थे अंदर उन्हां दे बुझ चुके सन, मुरझा चुके सन। मेरे सतगुरु गुरु हरगोबिंद साहिब सच्चे पातशाह जी गए प्यारिओ, उत्थे रहमतां वरतन लग पईआं। जिथे सतगुरु जी बैठ जान प्यारिओ उस धरती की तस्वीर ही बदल जाती है। गुरबाणी मुताबक कि कई जन्मां दे सुके हुए भी खरे हो जाते हैं, ढेंदी कला च जाती हुई सुरत भी चढ़ती कला चली जाती है। उत्थे महाराज जी गए, उन्होंने बड़ा भरोसा हो गया, सतगुरां की रखाई का हुक्म दे दिता बादशाह ने जहांगीर ने। उस विच एक तां सिखां दा बहुत वड्डा रोस सी। मैं फिर बेनती करांगा, कई बारी मन च आ जांदा है ना जी, देखो जी बंदी सिंघां दी गल करदिआं इह राजसी पक्ष हो जाएगा। एक गल याद रखियो, पिछले दिन अर्ज कीती, धन धन बाबा बुढ़ा साहिब जी वर्गे महापुरख ਜਿਸ ਦਿਨ ਇਹ ਆਪਣਾ ਜੋੜ ਮੇਲਾ ਸੀ ਬੀੜ ਬਾਬਾ ਬੁੱਢਾ ਸਾਹਿਬ, ਕਿੰਨੀ ਉਮਰ ਉਹਨਾਂ ਦੀ ਲੰਘ ਚੁੱਕੀ ਸੀ, 98 ਸਾਲ ਦੀ ਉਮਰ ਵਿੱਚ ਤਾਂ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਸਾਹਿਬ ਜੀ ਬਣੇ ਨੇ 98 ਸਾਲ ਦੀ ਉਮਰ 'ਚ। ਉਸ ਤੋਂ ਬਾਅਦ 2 ਸਾਲ ਬਾਅਦ ਗੁਰੂ ਅਰਜਨ ਸੱਚੇ ਪਾਤਸ਼ਾਹ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹਾਦਤ ਦਾ ਜਾਮ ਪੀਂਦੇ ਨੇ। ਫਿਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਜਾਂਦੇ ਆ। ਉਸ ਵਕਤ ਬਾਬਾ ਜੀ 100 ਤੋਂ ਜ਼ਿਆਦਾ ਉਮਰ ਟੱਪ ਚੁੱਕੇ ਸਨ। ਪਿਆਰਿਓ, ਉਸ ਮਹਾਂਪੁਰਖ ਨੇ ਵੀ ਇਸ ਅੰਮ੍ਰਿਤਸਰ ਦੀ ਧਰਤੀ ਤੋਂ ਇੱਕ ਚੌਕੀ ਕੱਢੀ ਸੀ। ਆਪ ਸਭ ਨੂੰ ਪਤਾ ਉਹ ਚੌਕੀ ਰਾਤ ਵੀ ਹਰ ਰੋਜ਼ ਸ਼ਾਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੁੰਦੀ ਹੈ। ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਤੋਂ ਬਾਅਦ ਵੱਡੀ ਪਰਿਕਰਮਾ ਕਰਕੇ ਫਿਰ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੀ ਹੈ। ਜਦੋਂ ਚੌਕੀ ਬਿਲਕੁਲ ਕਿਵਾੜ ਦੇ, ਹਰਿਮੰਦਰ ਸਾਹਿਬ ਜੀ ਦੇ ਕਿਵਾੜ ਦੇ ਸਾਹਮਣੇ ਆ ਜਾਂਦੀ ਹੈ, ਅੰਦਰ ਕੀਰਤਨ ਬੰਦ ਹੋ ਜਾਂਦਾ ਹੈ, ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਦੀ ਕੱਢੀ ਹੋਈ ਉਹ ਚੌਕੀ ਹੈ। ਮੇਰੀ ਬੇਨਤੀ ਹੈ ਕਿ ਬਾਬਾ ਜੀ ਇੱਥੋਂ ਚੌਕੀ ਕੱਢ ਕੇ ਗਏ। ਹੱਥ ਵੀ ਜਗਦੀ ਹੋਈ ਮਿਸਾਲ ਸੀ, ਨਿਸ਼ਾਨ ਸਾਹਿਬ ਸੀ, ਸ਼ਬਦ ਪੜ੍ਹਦੇ ਹੋਏ ਕਿੰਨਾ ਸਬਰ ਤੈਅ ਕਰਦੇ ਹੋਏ ਗਵਾਲੀਅਰ ਦੇ ਕਿਲੇ ਵਿੱਚ ਚਲੇ ਗਏ। ਉਸ ਕਿਲੇ ਦੀ ਪਰਿਕਰਮਾ ਕੀਤੀ ਉਹਨੇ, ਮੁੱਖ ਦੁਆਰ 'ਤੇ ਮੱਥਾ ਟੇਕਦੇ ਸਨ, ਚਰਨ ਉੱਥੇ ਧੂੜ ਮਸਤਕ 'ਤੇ ਲਾਉਂਦੇ ਨੇ। ਜੇ ਪੁੱਛਿਆ ਜਾਂਦਾ ਜੀ ਕਿਉਂ, ਕਹਿੰਦੇ ਨੇ ਇੱਥੇ ਮੇਰੇ ਦਿਲ ਦਾ ਸ਼ਹਿਨਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਹੋਏ ਨੇ। ਮੈਂ ਅਰਜ਼ ਕਰਾਂ, ਉਹ ਵੀ ਤਾਂ ਇੱਕ ਰੋਸ ਮਾਰਿਸ ਸੀ ਨਾ ਜੀ। ਸੱਚ ਇਹ ਜੇ ਜਦੋਂ ਮਹਾਰਾਜ ਵਾਪਸ ਆਉਂਦੇ ਆ, ਮੈਂ ਸਿਰਫ ਬੰਦੀ ਛੋੜ ਕਹਿ ਰਿਹਾ, ਬਾਹਰ ਮੁਖੀ ਵੀ ਅਤੇ ਅੰਦਰੂਨੀ ਵੀ, ਉਹ ਰਾਜੇ ਕੈਦ 'ਚ ਨੇ, ਸਤਿਗੁਰਾਂ ਦੀ ਰਿਖਾਈ, ਸਿੱਖ ਰੋਸ ਵੀ, ਖਾਸ ਕਰਕੇ ਸਾਈਂ ਮੀਆਂ ਮੀਰ ਜੀ, ਵਜ਼ੀਰ ਖਾਂ ਜਿਹੜਾ ਹਕੀਮ ਸੀ ਉਹ ਵੀ। ਮੇਰੀ ਬੇਨਤੀ, ਜਦੋਂ ਮਹਾਰਾਜ ਬਾਹਰ ਨਿਕਲਣ ਲੱਗੇ ਜੀ, ਉਹਨਾਂ ਰਾਜਿਆਂ ਨੇ ਤਰਲਾ ਲਿਆ, ਸੱਚੇ ਪਾਤਸ਼ਾਹ ਅੱਜ ਆਪ ਜੀ ਬਾਹਰ ਰਿਹਾ ਕਰਾ ਦਿਓਗੇ ਅਤੇ ਬਚ ਜਾਵਾਂਗੇ, ਨਹੀਂ ਤਾਂ ਸਾਡੀਆਂ ਇੱਥੋਂ ਖੱਡੀਆਂ ਹੀ ਨਿਕਲਣੀਆਂ ਨੇ ਮਰਨ ਤੋਂ ਬਾਅਦ। ਫਿਰ ਪਿਆਰਿਓ, ਮਹਾਰਾਜ ਜੀ ਦਾ ਚੋਲਾ ਪਕੜ ਕੇ ਉਹ ਰਾਜੇ ਕੈਦ 'ਚੋਂ ਮੁਕਤ ਹੋਏ। ਅਤੇ ਉਸ ਵਕਤ ਦਾਤਾ ਜੀ ਜਦੋਂ ਇੱਥੇ ਆਏ, ਜੋ ਸਾਡਾ ਇਤਿਹਾਸ ਕਹਿੰਦਾ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਹੋਣਾ ਦਾ ਇੰਦਰਾਜ ਪੜ੍ਹਿਓ ਦੀਪਾਵਲੀ, ਉਸ ਵਕਤ ਉਹ ਲਿਖਦੇ ਆ ਬਾਬਾ ਬੁੱਢਾ ਸਾਹਿਬ ਜੀ ਨੇ ਜਿੱਦਣ ਇੱਥੇ ਪਹੁੰਚਦੇ, ਮੈਂ ਜਿੱਦਣ ਕਹਿ ਰਿਹਾ, ਦੀਵੇ ਮਚਾ ਕੇ ਉਹਨਾਂ ਨੇ ਖੁਸ਼ੀ ਪ੍ਰਗਟ ਕੀਤੀ। ਉਸ ਤੋਂ ਬਾਅਦ ਸਤਿਗੁਰੂ ਜੀ ਨੂੰ ਬੰਦੀ ਛੋੜ ਦਾਤਾ ਜੀ ਕਹਿਣ ਲੱਗ ਪਏ। ਮੇਰੀ ਫਿਰ ਅਰਜ਼ ਹੈ, ਸਤਿਗੁਰੂ ਬਾਹਰ ਮੁਖੀ ਬੰਧਨ ਵੀ ਕੱਟਦੇ ਆ ਅਤੇ ਅੰਦਰ ਦੇ ਵੀ, ਤਾਂ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ। ਜਿਹੜੇ ਬੰਦੇ ਜ਼ਿੰਦਗੀ 'ਚ ਉਦਾਸ ਹੋ ਚੁੱਕੇ ਆ, ਸਤਿਗੁਰੂ ਜੀ ਉਹਨਾਂ ਦੇ ਬੰਧਨ ਕੱਟ ਕੇ ਉਹਨਾਂ ਨੂੰ ਜੀਵਨ ਮੁਕਤ ਕਰ ਦਿੰਦੇ ਆ। ਸੁਖਮਨੀ ਸਾਹਿਬ 'ਚ ਆਪਾਂ ਪਾਠ ਕਰਨੇ ਹਾਂ, ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰ ਕਾ ਸਿੱਖ ਬੇਕਾਰ ਤੇ ਖਾਟੈ। ਬਾਣੀ 'ਚ ਪਰਮੇਸ਼ਵਰ ਜੀ ਨੂੰ ਵੀ ਕਿਹਾ ਕਿ ਬੰਧਨ ਕਾਟਨ ਖਾਰ ਸਵਾਮੀ, ਪਾਰ ਬ੍ਰਹਮ ਪਰਮੇਸ਼ਵਰ ਗਈ ਹੋਈ ਜੀਵ ਦੀ ਅਵਸਥਾ ਨੂੰ ਵਾਪਸ ਲਿਆਉਣ ਵਾਲੇ ਨੇ। ਗਈ ਜਿਹੜੀ ਜਾ ਚੁੱਕੀ ਹੈ ਬਹੁੜ ਦਰ 'ਤੇ ਵਾਪਸ ਲਿਆਉਂਦੇ ਆ, ਗਈ ਬਹੁੜ ਬੰਦੀ ਛੋੜ, ਜਿਹੜੇ ਬੰਧਨ ਪਏ ਨੇ। ਪਿਆਰਿਓ, ਬਾਹਰ ਦੀਆਂ ਤੰਦਾਂ ਤਾਂ ਦਿਸ ਪੈਂਦੀਆਂ ਨੇ, ਬਾਹਰ ਦੇ ਸੰਗਲ ਤਾਂ ਕੱਟੇ ਜਾ ਸਕਦੇ ਆ, ਨਾ ਹੋਵੇ ਅਤੇ ਇਨਸਾਨ ਦੀ ਮੌਤ ਹੋਵੇ ਅਤੇ ਸੰਗਲ ਆਪਣੇ ਆਪ ਟੁੱਟ ਜਾਣਾ। ਜਿਹੜੇ ਅੰਦਰ ਵਾਸ਼ਨਾ ਦੇ ਸੰਗਲ ਪਏ ਨੇ ਨਾ, ਇਹ ਤੰਦਾਂ ਦਿਸਦੀਆਂ ਕੋਈ ਨਹੀਂ, ਨਜ਼ਰ ਕੋਈ ਨਹੀਂ ਆਉਂਦੀਆਂ, ਪਰ ਤੰਦਾਂ ਖਿੱਚਦੀਆਂ ਨੇ। ਸੰਗਲ ਸ਼ਬਦ ਵਰਤਾਂ, ਉਹਨਾਂ ਤੰਦਾਂ ਨੂੰ, ਉਸ ਬੰਧਨ ਨੂੰ ਕੇਵਲ ਸਤਿਗੁਰੂ ਹੀ ਕੱਟ ਸਕਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਬਚਨ ਕਰ ਰਹੇ ਆ, ਇੱਕ ਤਾਂ ਗਈ ਹੋਈ ਅਵਸਥਾ ਵਾਪਸ, ਦੂਸਰਾ ਹਜ਼ੂਰ ਨੇ ਫਰਮਾਇਆ ਕਿ ਪਾਰ ਬ੍ਰਹਮ ਪਰਮੇਸ਼ਵਰ ਜੀ ਬੰਧਨ ਕੱਟਣ ਵਾਲੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਅੰਮ੍ਰਿਤ ਮੈਂ ਅੰਮ੍ਰਿਤ ਬਚਨੀ ਸ਼ਬਦ ਵਰਤਾਂਗਾ। ਜਦੋਂ ਹਜ਼ੂਰ ਸੱਚੇ ਪਾਤਸ਼ਾਹ ਜ਼ਫਰਨਾਮਾ ਲਿਖਦੇ ਆ, ਖਾਸ ਕਰਕੇ ਪਹਿਲੇ 2 ਸ਼ੇਰ, ਉਸ ਵਿੱਚ ਇਹ ਜ਼ਿਕਰ ਕੀਤਾ ਗਿਆ ਬੰਧਨ ਕੱਟਣ ਵਾਲੇ ਨੇ ਪਰਮੇਸ਼ਵਰ ਜੀ, ਸਤਿਗੁਰੂ। ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖ ਰਹੇ ਆ, ਪਰ ਪਹਿਲਾ ਸ਼ੇਰ ਸਤਿਗੁਰਾਂ ਦਾ ਹੈ, ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਿਕ ਰਿਹਾ ਕੁਨ ਰਹੀਮ। ਕਮਾਲ ਏ ਕਰਾਮਾਤ ਕਾਇਮ ਕਰੀਮ, ਹੇ ਦਾਤਾ ਜੀ ਤੁਸੀਂ ਅਲੌਕਿਕ ਸ਼ਕਤੀਆਂ ਦਾ ਸ਼ਿਖਰ ਹੋ। ਸੱਚ ਇਹ ਵੀ ਤੁਹਾਡੇ ਕੋਲ ਜਿਹੜੀਆਂ ਕਰਾਮਾਤਾਂ ਨੇ, ਅਜ਼ਮਤ ਹੈ, ਇਹ ਕਿਸੇ ਕੋਲ ਨਹੀਂ। ਕਮਾਲ ਦੀ ਕਰਾਮਾਤ, ਕਮਾਲ ਇਹ ਕਰਾਮਾਤ ਕਾਇਮ ਸਦਾ ਰਹਿਣ ਵਾਲੇ ਹੋ, ਕਰੀਮ ਹੋ, ਬਖਸ਼ਿਸ਼ ਕਰਨ ਵਾਲੇ ਹੋ। ਕਮਾਲ ਇਹ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼, ਤੁਸੀਂ ਬਖਸ਼ਾਂ ਕਰਨ ਵਾਲੇ ਹੋ, ਰਾਜ਼ਿਕ ਰਿਜ਼ਕ ਦੇਣ ਵਾਲੇ ਹੋ। ਰਿਹਾ ਕੁਨ, ਜਿਹੜੇ ਬੰਧੇ ਹੋਏ ਨੇ, ਜਿਹੜੇ ਸੱਚੀ ਮੁੱਚੀ ਬੰਧਨਾ ਜਕੜੇ ਨੇ, ਤੁਸੀਂ ਉਹਨਾਂ ਨੂੰ ਰਿਖਾਈਆਂ ਦੇਣ ਵਾਲੇ ਹੋ। ਕਮਾਲ ਇਹ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼, ਰਾਜ਼ਿਕ ਰਿਹਾ ਕੁਨ, ਬੰਦੀ ਛੋੜ ਹੋ। ਤੇ ਮਹਾਰਾਜ ਕਹਿੰਦੇ ਰਿਹਾ ਕੁਨ ਰਹੀਮ, ਤੁਸੀਂ ਸਾਰਿਆਂ ਉੱਤੇ ਰਹਿਮਤਾਂ ਕਰਨ ਵਾਲੇ ਹੋ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਫਰਮਾਇਆ, ਗਈ ਹੋਈ ਅਵਸਥਾ ਵਾਪਸ ਆ ਜਾਂਦੀ ਹੈ। ਜਿਹੜੇ ਬੰਧਨ ਨੇ ਇਹ ਵੀ ਪਰਮਾਤਮਾ ਜੀ ਕੱਟ ਦਿੰਦੇ ਹਨ।
ਨਿਰੰਕਾਰ ਦੁਖਦਾਰੀ,
ਅਗਲਾ ਬਚਨ ਹੈ ਨਿਰੰਕਾਰ, ਕਿਉਂਕਿ ਅੱਜ ਆਪਾਂ ਸਾਰੇ ਸ਼ਬਦ ਦੀ ਇੱਕ ਇੱਕ ਤੁਕ ਦੇ ਅਰਥ ਕਰਾਂਗੇ। ਮੈਨੂੰ ਪਤਾ ਹੈ ਉਸ ਦਿਨ ਸਿਰਫ ਮੈਂ ਇੰਨਾ ਹੀ ਬੋਲ ਕੇ ਗਿਆ ਸਾਂ, ਗਈ ਬਹੋੜ। ਅੱਗੇ ਮਹਾਰਾਜ ਕਹਿੰਦੇ ਨਿਰੰਕਾਰ, ਜਿਸ ਵਾਹਿਗੁਰੂ ਜੀ ਦਾ ਆਕਾਰ ਕੋਈ ਨਹੀਂ, ਉਹਨਾਂ ਦਾ ਕੋਈ ਸਾਡੀ ਤਰ੍ਹਾਂ ਢਾਂਚਾ ਕੋਈ ਨਹੀਂ, ਪਰ ਦੂਜੇ ਪਾਸੇ ਹੈ ਵੀ ਹੈ। ਮਹਾਰਾਜ ਜੀ ਦੇ ਬਚਨ ਕਿ ਸਰਗੁਣ ਵੀ ਹੈ, ਨਿਰਗੁਣ ਵੀ ਹੈ, ਨਿਰੰਕਾਰ ਵੀ ਹੈ, ਪਰ ਇੱਥੇ ਅਰਥ ਕਰਾਂਗੇ ਜਿਸ ਦਾ ਕੋਈ ਆਕਾਰ ਨਹੀਂ। ਨਿਰੰਕਾਰ, ਅਗਲਾ ਸ਼ਬਦ ਦੇ ਦੁੱਖਦਾਰੀ, ਇਕੱਠੀ ਪਾਠ ਦੁੱਖਦਾਰੀ। ਦੁੱਖ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ। ਦਾਰੀ ਦਾ ਲਫ਼ਜ਼ੀ ਅਰਥ ਕਈਆਂ ਨੇ ਕੀਤਾ ਚੀਰਨ ਵਾਲਾ, ਦੁੱਖਦਾਰੀ, ਦੁੱਖਾਂ ਨੂੰ ਚੀਰਨ ਵਾਲੇ, ਪਰ ਗੁਰਮੁਖੋ ਇਹਦੇ ਅਰਥ ਇਹ ਵੀ ਨੇ ਕਿ ਦੁੱਖਾਂ ਦੇ ਵਿੱਚ ਧਾਰਸ ਦੇਣ ਵਾਲੇ, ਦੁੱਖਾਂ ਦੇ ਵਿੱਚ ਸਹਾਰਾ ਦੇਣ ਵਾਲੇ। ਸੱਚ ਇਹ ਵੇ ਕਿ ਜਦੋਂ ਕੱਲ੍ਹ ਵੀ ਮੈਂ ਅਰਜ਼ ਕੀਤੀ, ਦੁਨੀਆਂ ਦਾ ਦੁੱਖ ਪਹਾੜ ਜਿੱਡਾ ਆ ਜਾਏ, ਸੰਸਾਰ ਦੂਰ ਭੱਜ ਜਾਂਦਾ ਹੈ, ਪਰ ਨਿਰੰਕਾਰ ਜੀ ਸੱਚ ਇਹ ਵੇ ਦੁੱਖਾਂ ਵਿੱਚ ਵੀ ਧੀਰਜ ਦੇਣ ਵਾਲੇ ਆ, ਉਹ ਦੁੱਖਦਾਰੀ ਨੇ। ਥੋੜ੍ਹਾ ਜਿਹਾ ਅੱਜ ਅਸੀਂ ਇਸ ਸੰਬੰਧੀ ਬੇਨਤੀ ਕਰਾਂਗੇ ਜੀ ਬਾਣੀ ਵਿੱਚੋਂ। ਦੁੱਖ ਇੱਕ ਸਰਵ ਵਿਆਪਕ ਸੱਚਾਈ ਹੈ, ਕੋਈ ਇਨਸਾਨ ਐਸਾ ਨਹੀਂ ਜਿਹਦੇ ਅੰਦਰ ਦੁੱਖ ਦੀ ਪੀੜਾ ਨਾ ਹੋਵੇ। ਉਹਦੀ ਕਿਸਮ ਵੱਖਰੀ ਹੋ ਸਕਦੀ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜ੍ਹੇ ਥੋੜ੍ਹੇ ਸਭ ਦੁਖੀ, ਸੁਖੀ ਖਰੀ ਕੇ ਦਾਸ। ਇਹ ਬਾਹਰ ਦੀਆਂ ਸਤਰਾਂ ਨੇ, ਬਾਣੀ ਨਹੀਂ। ਮਹਾਰਾਜ ਜੀ ਨੇ ਸ਼ਬਦ ਕਹਿ ਦਿੱਤਾ ਜੀ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਸਾਰੇ ਸੰਸਾਰ ਨੂੰ ਜਿਹੜਾ ਹੈ ਇਹ ਦੁੱਖ ਵਿਆਪ ਰਿਹਾ ਹੈ, ਪਰ ਨਿਰੰਕਾਰ ਦੁੱਖਦਾਰੀ ਹੈ, ਉਹ ਦੁੱਖਾਂ ਨੂੰ ਚੀਰਨ ਵਾਲੇ ਨੇ, ਦੁੱਖਾਂ ਵਿੱਚ ਤਰਵਾਸ ਦੇਣ ਵਾਲੇ ਨੇ। ਦੁੱਖ ਵਿੱਚ ਡਿੱਗੇ ਹੋਏ ਬੰਦੇ ਨੂੰ ਸੱਚ ਇਵੇਂ ਬਾਹੂ ਪਕੜ ਕੇ ਉਠਾਉਣ ਵਾਲੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਸਾਹਿਬ ਦੇ ਦੋ ਬਚਨ, ਇੱਕ ਤਾਂ ਉਹਨਾਂ ਦਾ ਆਪਣੀ ਰਸਨਾ ਤੋਂ ਉਚਾਰਨ ਕੀਤਾ, ਅਤੇ ਦੂਸਰਾ ਉਹਨਾਂ ਦੇ ਸਲੋਕ ਦੀ ਵਿਆਖਿਆ ਗੁਰੂ ਪੰਚਮ ਪਾਤਸ਼ਾਹ ਜੀ ਨੇ ਕੀਤੀ। ਉਹ ਪਹਿਲਾ ਸਲੋਕ ਹੈ ਜੀ, ਮੈਂ ਜਾਣਿਆ ਦੁੱਖ ਮੁੱਝ ਕੋ, ਮੈਂ ਸਮਝਦਾ ਸਾਂ ਕੇਵਲ ਮੈਨੂੰ ਹੀ ਦੁੱਖ ਹੈ। ਦੁੱਖ ਸਬਾਇਆ ਜਗ, ਇਹ ਸਾਰਾ ਜਗਤ ਜਿਹੜਾ ਇਹ ਦੁੱਖ ਦੀ ਲਪੇਟ ਵਿੱਚ ਹੈ, ਹਰ ਇੱਕ ਪ੍ਰਾਣੀ ਨੂੰ ਕੋਈ ਨਾ ਕੋਈ ਦੁੱਖ ਹੈ। ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਬਾਇਆ ਘਰ ਘਰ ਏਖਾ ਅੱਗ। ਜਦੋਂ ਉੱਚੀ ਵਿਚਾਰ ਕਰਕੇ ਸੁਰਤ ਨਾਲ ਦੇਖਿਆ, ਕੋਈ ਘਰ ਐਸਾ ਨਹੀਂ ਜਿਹਦੇ ਵਿੱਚ ਇਹ ਦੁੱਖ ਨਹੀਂ, ਦੁੱਖ ਸਭ ਨੂੰ ਵਿਆਪ ਰਿਹਾ ਹੈ। ਹੁਣ ਇੱਥੇ ਅਗਲੀ ਬੇਨਤੀ ਅੱਗੇ ਹੈ, ਮਹੱਲਾ ਪੰਜਵਾਂ। ਇਸ ਸਲੋਕ ਤੋਂ ਬਾਅਦ ਸਤਿਗੁਰੂ ਗੁਰੂ ਅਰਜਨ ਦੇਵ ਇਸ ਸਲੋਕ ਦੇ ਵਿੱਚ ਜਿਹੜੀ ਇਹ ਬਾਤ ਹੈ ਕਿ ਸਾਰੀ ਦੁਨੀਆ ਦੁਖੀ, ਮੈਂ ਸਮਝਦਾ ਸਾਂ ਕੇਵਲ ਮੈਂ ਦੁਖੀ, ਅੱਗੇ ਸਤਿਗੁਰੂ ਇਸ ਸਲੋਕ ਦੀ ਵਿਆਖਿਆ ਕਰਦੇ ਆ। ਮਹੱਲਾ ਪੰਜਵਾਂ, ਫਰੀਦਾ ਭੂਮ ਰੰਘਾਵਲੀ, ਮੰਝ ਵਸੂਲਾ ਬਾਗ, ਜੋ ਜਨ ਪੀਰ ਨਵਾਜਿਆ ਤਿਨਾ ਅੰਚਨਾ ਲਾਗ। ਇਹ ਦੋ ਵਾਰੀ ਬਚਨ ਹੁੰਦਾ ਗੁਰੂ ਗ੍ਰੰਥ ਸਾਹਿਬ 'ਚ। ਹਜ਼ੂਰ ਕਹਿੰਦੇ ਨੇ ਇਹ ਸਰੀਰ ਧਰਤੀ, ਇਹ ਸੋਹਣਾ ਬਾਗ ਹੈ, ਪਰ ਸੱਚ ਇਹ ਵੇ ਕਿ ਇਸ ਸਰੀਰ ਧਰਤੀ ਦੇ ਅੰਦਰ ਬੰਦੇ ਨੇ ਜ਼ਹਿਰ ਬੀਜਿਆ ਹੋਇਆ, ਇਹ ਦੁੱਖਾਂ ਦਾ ਇਹ ਜ਼ਹਿਰ ਹੈ ਦੁੱਖਾਂ ਦਾ। ਅਤੇ ਮਹਾਰਾਜ ਕਹਿੰਦੇ ਨੇ ਜਿਹਨਾਂ ਨੂੰ ਪੀਰ ਨੇ, ਗੁਰੂ ਨੇ ਨਿਵਾਜ ਦਿੱਤਾ, ਉਹਨਾਂ ਨੂੰ ਕੋਈ ਦੁੱਖ ਪੋ ਨਹੀਂ ਸਕਦਾ। फिर अर्जी दुखां दे विच कोई तरवास देण वाला। असी चार बचन ने सतगुरु गुरु अर्जुन देव महाराज जी दे उन्हां संबंधी भी अर्ज करांगा कि जो कोई भी दुख दे विच सहारा देने वाला ना रहे हकीकत व्यापार ब्रह्म परमेश्वर वह दुख दे विच बड़ा वड्डा सहारा देंदे है। वह चार पांच चार बचन ने जी। मेरा ख्याल बाणी शब्द पढ़न वाले गुरसिखां नूं शब्द चेते है, वह है किवें दुखदारी है, निरंकार दुखदारी। पहला बचन है जाको मुश्किल अत बने। ये दुख है जी, किसी इंसान दे उत्ते कोई मुसीबत आ जाए, किसी ना किसी किस्म की ओदे उत्ते अपता आ जाए, भीड़ा आ जाए। महाराज कहते जाको मुश्किल अत बने ढोई कोए ना दे। कोई बंदा उन्हू सहारा देन वास्ते ढोई देन वास्ते नहीं। जाको मुश्किल अत बने ढोई कोए ना दे, लागू होए दुश्मना। जदो उस बंदे उत्ते मुसीबत विच दुश्मन भारू हो जाए, उन्हू मारन वास्ते आ जाए, तो उस वक्त सच ए वे कि जेडे रिश्तेदार ने वह भी साथ छड़ जाते। जाको मुश्किल अत बने ढोई कोए ना दे, लागू होए दुश्मना साख पे भज खले। सबो भजै आसरा चूकै सब असराओ, आखै निरंकार दुखदारी। सबै भजै सारे आसरे चले जाए, हर एक आसरा मुक जाए। ते महाराज कहिंदे ने जाको मुश्किल अत बने ढोई कोई ना दे, लागू होए दुश्मना साख पे भज खले। सबो भजै आसरा चूकै सब असराओ, चित आवै ओस पार ब्रह्म लगै ना तत्ती वाओ। ये है निरंकार दुखदारी के दुख दे विच सहारा देना। इस तो अगला बचन है महाराज जी का, उस विच फरमाया जे को होवै दुबला नंग भुख की पीर। ये भी दुख है जी। मान लो किसी इंसान दे घर विच रोटी भी नहीं, तन ते पाण वास्ते उहदे कोल बस्तर भी नहीं। जे को होवै दुबला नंग भुख की पीर, दमड़ा पल्लै ना पवै। उस विचारे नूं दमड़ी भी बचदी नहीं, बड़ी मेहनत करदा पर कुछ उहदे पल्ले नहीं पै रहा। जे को होवै दुबला नंग भुख की पीर, दमड़ा पल्लै ना पवै, ना को देवै धीर। फिर बेनती सुनियो, दुखदारी धीर दर्थे ढारस देना, सहारा देना। उंज वैसे दास बेनती करदा जदों बंदा दुख विच आया होवे ना जी, कोई भी सिर बंदा कुछ नहीं करन जोगा, उहदे कोल जाके उहनू मोरल सपोर्ट ही दे दे, इन्हें कह दे कोई नहीं दिन आए ने निकल जाणगे, दिन सदा नहीं रहने। जे दुख आया तो सुख भी परमात्मा देगा। आखिर इस समय का भी तो कभी पतन होएगा ना। जो बंदा इन्ना भी कोई गुरमुख धीरज देन लग पाए ना, धीरज सच्ची जे गुरमुखो, दुख विच बंदा उठ खलोंदा है, उन्हू सहारा मिल जाता है। इत्थे महाराज कहिंदे मन लो कोई बंदा धीरज देन वाला भी नहीं रहा। जे को होवै दुबला नंग भोकी पीर, दमड़ा पल्लै ना पवै, ना को देवै धीर। स्वार्थ स्वाओ ना को करै, नै किछ होवै काज। कोई स्वार्थ पूरा नहीं कर रहा, कोई काम सिरे नहीं चढ़ रहा। महाराज फिर की करिए। सतगुरु कहिंदे निरंकार दुखदारी, दुखां विच सहारा देण वाला है। नै किछ होवै काज, चित आवै ओस पार ब्रह्म ता निश्चल होवै राज। जे सत नाम वैगुरु चेते आ जाए प्यारियो, रुलन वाले गरीब बंदे नूं ही पातशाही मिल जाती है। उस तो अगे तीसरा बचन है। मान लो पहले दो बचन ने कि दुश्मन घेर लैन कोई साथ ना दे। महाराज कहते वैगुरु जी नूं याद कर, वह तत्ती वाह नहीं लगन देंदे। गरीबी होवे, बीमारी होवे, कोई धीरे देन वाला ना होवे, कोई काम सिरे ना चढ़े, सच्चे पातशाह मेहर करदे ने भाई गुरसिखा करतार नूं चेते कर, तेरे काम सिरे चढ़ जाणगे। तीसरा बचन, रोटी भी होवे, कपड़े बस्तर सब कुछ सहूलतां भी होण, बिजनेस भी चंगा चलदा होवे, समाज दे विच चंगी पद प्रतिष्ठा भी होवे, ते जे बंदा इन्ना कुछ लै के इहनूं अंदरों चिंता खाई जाए, परिवार दे अंदर कांटो कलेश इन्ना कलेश होवे, एक घड़ी भी कोई टेकन ना बहे, ते फिर उहनूं सहारा कौन देगा, उहनूं भी निरंकार दुखदारी। महाराज जी दे बचन ने जाको चिंता बहुत बहुत, देही व्यापै रोग ग्रिस्त कुटंब पलेटिया कदे खरक कदे सोग। प्यारे ये भी तो कोई तरवासक दिंदा इहदा कोई कदे खरक कदे सोग। गौण करै चौकुंट का घड़ी न बैसन सोहे। प्यारे निरंकार दुखदारी चित आवै ओस बार ब्रह्म तन मन शीतल होए। ओदा तन ते मन ठंडा हो जांदा है निरंकार जी सहारा देंदे आ। चौथा बचन काम क्रोध मोह वस किया। सारी जिंदगी काम ते क्रोध विच निकल गई वासना विच गुस्से विच कंजूसी वरदा लिया। जदों सुवासन अरोगता सी ना कदी कोई पोथी पढ़ी ना सिमरन कीता ना कीर्तन सुनिया ना बाणी सुनी सत्संग कीता ही नहीं सुरती पुठे पासे जांदी सी। हुण बंदा अज सब कुछ जांदा पिया एक एक करके सहारा टुट रहा है। पैसे दा सहारा पदवी दा सहारा परिवार दा सहारा इज्जत मान दा सहारा एक एक सहारा टुट रहा है ते कीते हुए पाप सामने दिस रहे ने। हुण की करे सच्चे पिता धन गुरु अर्जुन साहब बचन कर दिया हुण भी निरंकार नू चेते कर इस अवस्था विच भी निरंकार तेरे पतद पुणे नू खत्म कर देगा। महाराज जी दे बचन ने कि काम क्रोध मोह वस किया किरपन लोग लो प्यार चारे किलविक उन अग किए होआ असुर संघार पोथी गीत कबित किच कदे न करन धरिया चित आवै ओस पार ब्रह्म ता निमक सिमरत धरिया। एक है निरंकार दुखदारी। एक होर अर्ज ये जे कहिए भी दुख आना नहीं ये सब तो वड्डा झूठ है जी। जे आप कहे ना बंदगी मैनू बख्श दे आ जे मैं बाणी चो बाहर निकल के भी बंदगी वाले नू दुख नहीं आना नहीं इबादत वाले नू भी दुख हुंदा है संसारी तौर ते उन्हूं भी दुख आके व्यापदा है। पर महाराज कहिंदे ने उन्हूं परमात्मा इन्ना सहारा दिंदे ने उह दुख नू दुख दे रूप च मंनदा ही नहीं। फिर अर्ज सतगुरु गुरु तेग बहादुर साहिब सच्चे पातशाह जी महाराज जी दे बचन ने कि जो नर दुख में दुख नहीं माने दुख आया दुख नू दुख दे रूप च मनिया ही नहीं आया जरूर है। जो नर दुख में दुख नहीं माने सुख सने अरपै नहीं जाकर कंचन माटी माने जे दुख आया उन्हू किस रूप च मन लिया। ये संबंधी श्री गुरु ग्रंथ साहिब जी दे बचन ने ते जे बंदे नू दुख ना ना आवे ये काबू भी कोई नहीं जी आउंदा। ये दुख लागे राम पुकारा के जदों दुख लगता उदों परमात्मा नू पुकारदा ते दुख विच जिन्नी इबादत करन दा स्वाद हुंदा याद रखियो इन्ना बंदा सुख च नहीं। दास फिर बेनती करे कदी देखो जिन्ना बंदियां नू सुख मिलदा है ना बार मुखी सुख है वह जने खाने नाल लड़ी भी जाणगे ईरखा भी करी जाणगे विरुद्ध भी बोली जाणगे। जदों उन्हां ते दुख आ जाए ते जिदे विरुद्ध बोलदे पए आ उहदी लोड़ पै जाए याद रखियो उदन उहदे घर दे अगे रात नू जाके बैठ जाणगे। इहदा मतलब दुख बड़ी वड्डी ताकत है जिहड़ी खौमे छेती झुकदी नहीं सी पई उहनू दुख ने भी चुका दिता है। क्योंकि दुख च आया बंदा फिर एक गल दुख च आई सुरत बड़ी टिकदी और चीज चेते नहीं रहिंदी काम चेते नहीं रहिंदा पैसा चेते नहीं रहिंदा कुछ चेते नहीं रहिंदा सिर्फ दुख ही सामने है। ते दुख विच जिहड़ा आनंद आउंदा जपण दा प्यार वह है ही वखरा। मैं अज शब्द वरत रहा गुरु साहब ने अमृत बाणी च बचन भी किया धन गुरु नानक साहब महाराज जदों दुख की व्याख्या करते ते उस वक्त उन्होंने एक बचन है कि पहली गल दुख किन्नी तरह के ने क्योंकि इत्थे शब्द है निरंकार दुखदारी। भारत का जिहड़ा पुराणिक साहित्य है वह कहिंदा है जी तीन तरह के दुख ने। उंज गुरबाणी विच इन्हां तिन्हां दा जिक्र बड़ी बारी आया है तीने ताप निवारण खारा दुख अंता सुख रास आदि ब्याह ते उपाद जिन्हों सतगुरु गुरु रामदास जी ने फरमाया जै खर सिमरन भया तै उपाद गत कीनी वड भागी खर जपना। गुरु नानक साहिब महाराज जी ने जदों दुखां दा जिक्र किया उन्होंने ये तीन तापां तो वक्रे दुख दस दिते जी। तीन नहीं हजूर ने फरमाया वो चार ने। सब तो पहला दुख परमेश्वर का विछोड़ा है। दूजा दुख ਬੰਦੇ ਦੇ ਅੰਦਰ ਵਾਸ਼ਨਾ ਦੀ ਭੁੱਖ ਹੈ, ਤੀਸਰਾ ਦੁੱਖ ਇਹਦੇ ਸਰੀਰ ਨੂੰ ਲੱਗਾ ਹੋਇਆ ਰੋਗ ਹੈ, ਚੌਥਾ ਦੁੱਖ ਇਹਨੂੰ ਮੌਤ ਦਾ ਭੈ ਹੈ। ਮਹਾਰਾਜ ਜੀ ਨੇ ਚਾਰ ਦੁੱਖ ਮੰਨੇ ਆ। ਇਹ ਸ਼ਬਦ ਹੁੰਦਾ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਹੈ ਪਰਮੇਸ਼ਵਰ ਦੇ ਵਿਛੋੜੇ ਦਾ। ਤੇ ਸੱਚੀ ਇਹ ਜਿੱਥੇ ਵੀ ਵਿਛੋੜਾ ਹੋਵੇਗਾ ਉੱਥੇ ਦੁੱਖ ਹੋਵੇਗਾ। ਬੰਦਾ ਇਸ ਦੁੱਖ ਨੂੰ ਸਮਝ ਨਹੀਂ ਰਿਹਾ, ਇਹ ਸਾਰੇ ਦੁੱਖਾਂ ਦਾ ਮੂਲ ਹੀ ਪਰਮਾਤਮਾ ਤੋਂ ਵਿਛੋੜਾ ਹੈ, ਜਿੱਥੇ ਵਿਛੋੜਾ। ਇਹ ਗੱਲ ਸਤਿਗੁਰਾਂ ਨੇ ਬਾਣੀ 'ਚ ਕਹੀ, ਜਦੋਂ ਦੀਪਾਲਪੁਰ ਗਏ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਉਸ ਨੂਰੀ ਜਿਹੜਾ ਕੋਹੜੀ ਸੀ ਉਹਦੀ ਝੌਂਪੜੀ 'ਚ ਗਏ, ਉੱਥੇ ਸ਼ਬਦ ਗਾਇਆ ਤੇ ਸਤਿਗੁਰਾਂ ਨੇ ਕਿਹਾ ਮੂਲ ਕਾਰਨ ਦੁੱਖਾਂ ਦਾ ਇਹ ਵੇ ਕਿ ਇਨਸਾਨ ਪਾਰ ਬ੍ਰਹਮ ਪਰਮੇਸ਼ਵਰ ਤੋਂ ਅੰਦਰੋਂ ਟੁੱਟ ਚੁੱਕਾ ਹੈ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਵਿਕਾਰ, ਜੈਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲਾਏ। ਮਹਾਰਾਜ ਨੇ ਕਿਹਾ ਕੱਤਿਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਅਸਲੀ ਜੜ ਤਾਂ ਪਰਮੇਸ਼ਵਰ ਨੂੰ ਭੁੱਲਣਾ ਹੈ। ਜਦੋਂ ਇਨਸਾਨ ਪਰਮਾਤਮਾ ਨੂੰ ਭੁੱਲਦਾ, ਵਾਹਿਗੁਰੂ ਜੀ ਨੂੰ ਭੁੱਲਦਾ, ਦੁੱਖ ਘੇਰਦੇ ਨੇ। ਮੈਂ ਫਿਰ ਬੇਨਤੀ ਕਰਾਂਗਾ ਕਿ ਯਾਦ ਵਿੱਚ ਦੁੱਖ ਨਹੀਂ ਆਉਂਦਾ, ਬੜੇ ਦੁੱਖ ਆਏ ਜੀ, ਕਿੰਨੀਆਂ ਕਿੰਨੀਆਂ ਬੰਦਗੀ ਕਰਨ ਵਾਲਿਆਂ 'ਤੇ ਆਏ। ਫਿਰ ਇਹਨੂੰ ਸੁਣਿਓ, ਸਭ ਤੋਂ ਪਹਿਲਾਂ ਦੁੱਖ ਹੈ ਵਿਛੋੜੇ ਦਾ, ਦੁੱਖ ਵਿਛੋੜਾ, ਪਰਮੇਸ਼ਵਰ ਤੋਂ ਭੁੱਲ ਜਾਣਾ ਦੁੱਖ ਹੈ। ਇੱਕ ਦੁੱਖ ਭੂਖ, ਮਨ ਤੇ ਇੰਦਰੀਆਂ ਦਾ ਨਾ ਰੱਜਣਾ, ਇਹ ਵੀ ਬੜਾ ਵੱਡਾ ਦੁੱਖ ਹੈ ਜੀ। ਕਲਪੀ ਜਾਂਦਾ ਮਨ, ਅੱਖਾਂ ਨਹੀਂ ਰੱਜੀਆਂ, ਜੀਭ ਨਹੀਂ ਰੱਜੀ, ਕੰਨ ਨਹੀਂ ਰੱਜੇ, ਦੁੱਖ ਵਿਛੋੜਾ। ਇੱਕ ਦੁੱਖ ਭੂਖ, ਤੀਜਾ ਦੁੱਖ ਹੈ ਇੱਕ ਦੁੱਖ ਸਖਤ ਵਾਰ ਜਮਦੂਤ, ਡਰ ਲੱਗਦਾ ਪਿਆ ਹਾਏ ਮੌਤ ਜਮਦੂਤ ਮਾਰੇਗਾ। ਤੇ ਮਹਾਰਾਜ ਕਹਿੰਦੇ ਚੌਥਾ ਦੁੱਖ ਹੈ ਇੱਕ ਦੁੱਖ ਰੋਗ ਲੱਗੇ, ਤਨ ਧਾਏ ਵੈਦ ਨਾ ਭੋਲੇ ਦਾਰੂ ਰਾਏ। ਪਰ ਮਹਾਰਾਜ ਇਸ ਦੁੱਖ ਦਾ ਇਲਾਜ ਕੀ ਹੈ, ਕਿਉਂਕਿ ਦੁੱਖ ਬਾਰੇ ਰੌਲਾ ਤਾਂ ਸਰ ਕੋਈ ਪਾ ਸਕਦਾ, ਇਹਦਾ ਇਲਾਜ ਕੀ ਹੈ? ਸਤਿਗੁਰਾਂ ਦੀ ਮੇਰੀ ਬੇਨਤੀ ਹੈ, ਗੁਰੂ ਜੀ ਦਾ ਬਚਨ ਹੈ, ਇਹਦੇ ਜਿਸ ਬੰਦੇ ਦੇ ਕਿਸੇ ਘਰ ਵੀ ਦੁੱਖ ਆਏ, ਇਸ ਨੁਕਤੇ ਨੂੰ ਕਦੀ ਅਜ਼ਮਾ ਕੇ ਦੇਖਿਓ। ਫਿਰ ਬੇਨਤੀ ਹੈ, ਜ਼ੋਰ ਤਾਂ ਲੱਗੂਗਾ, ਕਿਉਂਕਿ ਦੁੱਖ ਵਿੱਚ ਠੱਗਣ ਵਾਲੇ ਬੜੇ ਆ ਜਾਂਦੇ ਆ। ਆ ਜਦੋਂ ਬੰਦੇ ਨੂੰ ਦੁੱਖ ਆਉਂਦਾ ਹੈ ਨਾ ਜੀ, ਉਹ ਉਦੋਂ ਤਵੀਤ ਧਾਗਿਆਂ ਵਾਲੇ ਵੀ ਰੱਬ ਦੇ ਸ਼ਰੀਕ ਬਣ ਕੇ ਦੱਸਣ ਲੱਗ ਪੈਂਦੇ, ਮੈਂ ਤੈਨੂੰ ਠੀਕ ਕਰ ਦਿਆਂਗਾ। ਪੁੱਛਣਾ ਦੇਣ ਵਾਲੇ ਕਹਿੰਦੇ ਆ ਮੈਂ ਠੀਕ ਕਰ ਦਿਆਂਗਾ। ਉਹਨੇ ਗੁਰਮੁਖੋ, ਗੁਰਮਤ ਕਹਿੰਦੀ ਹੈ ਜਦੋਂ ਦੁੱਖ ਦਾ ਪਹਾੜ ਟੁੱਟ ਪਏ ਫਿਰ ਕੀ ਕੀਤਾ ਜਾਏ? ਕੀ ਕਿਸੇ ਪਖੰਡੀ ਦੇ ਕੋਲ ਜਾ ਕੇ ਕਹੀ ਮੇਰਾ ਦੁੱਖ ਕੱਟ ਦੇ? ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਨੁਕਤਾ ਦਿੱਤਾ ਹੈ, ਇਹ ਜ਼ਿੰਦਗੀ 'ਚ ਆਪਾਂ ਤਜਰਬਾ ਕਰਕੇ ਦੇਖੀਏ। ਕਿਉਂਕਿ ਦੁੱਖ ਵਿੱਚ ਅਰਦਾਸ ਤਾਂ ਆਪਾਂ ਗੁਰੂ ਜੀ ਕੋਲ ਹੀ ਕਰਨੀ ਹੈ ਨਾ। ਕਈ ਵਾਰੀ ਹੁਣ ਕਈ ਸੱਜਣ ਕਹਿੰਦੇ ਨੇ ਜੀ ਨਹੀਂ ਜੀ ਦੁੱਖ ਦੀ ਅਰਦਾਸ ਨਹੀਂ ਕਰਨੀ ਚਾਹੀਦੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਚਨ ਕਰਦੇ ਆ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਂ ਨਾਹੀਂ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਮੇਰੇ ਕੋਲ ਦੁੱਖ ਆਇਆ, ਮੈਂ ਤੇਰੇ ਕੋਲ ਆ ਕੇ ਦੱਸਾਂਗਾ ਕਿ ਮੈਨੂੰ ਇਹ ਦੁੱਖ ਆ ਗਿਆ ਹੈ। ਹੁਣ ਦੁੱਖ ਜਰਨਾ ਬੜਾ ਮੁਸ਼ਕਲ ਹੈ। ਦੁੱਖ ਵਿੱਚ ਫਸੇ ਹੋਏ ਬੰਦੇ ਸੁਸਾਈਡ ਕਰਦੇ ਆ, ਦੁੱਖ ਵਿੱਚ ਫਸੇ ਹੋਏ ਬੰਦੇ ਆਤਮ ਹੱਤਿਆ ਕਰਦੇ ਆ। ਗੁਰੂ ਸਾਹਿਬ ਕਹਿੰਦੇ ਨੇ ਜੇ ਤੂੰ ਦੁੱਖ 'ਚ ਫਸ ਹੀ ਗਏ ਤਾਂ ਮੇਰੇ ਵਾਲਾ ਇੱਕ ਨੁਕਤਾ ਕਮਾ ਕੇ ਤਾਂ ਦੇਖ। ਮੇਰੇ ਵਾਲੇ ਦਰਦ ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰ ਰਹੇ। ਉਹ ਨੁਕਤਾ ਕੀ ਹੈ? ਕਹਿੰਦੇ ਕਦੀ ਕਿਸੇ ਹਕੀਮ ਦੀ ਦੁਕਾਨ 'ਤੇ ਜਾ ਕੇ ਪੁੱਛੀ ਕਿ ਤੇਰੇ ਕੋਲ ਮੋਹਰਾ ਹੈਗਾ? ਮੋਹਰਾ ਜਿਹਨੂੰ ਆਪਾਂ ਜ਼ਹਿਰ ਕਹਿੰਦੇ ਹਾਂ, ਪੋਇਜ਼ਨ ਹੈ ਤੇਰੇ ਕੋਲ? ਉਹ ਕਹੇਗਾ ਹਾਂ ਜ਼ਹਿਰ ਹੈਗਾ। ਅਤੇ ਪੁੱਛੀਏ ਵੀ ਜ਼ਹਿਰ ਤਾਂ ਬੜਾ ਖਤਰਨਾਕ ਹੁੰਦਾ, ਇਹਦੇ ਖਾਣ ਨਾਲ ਬੰਦੇ ਦੀ ਮੌਤ ਹੋ ਜਾਂਦੀ, ਤੂੰ ਆਪਣੀ ਦੁਕਾਨ 'ਚ ਰੱਖੀ ਬੈਠਾ ਇਸ ਮੋਹਰੇ ਨੂੰ, ਇਸ ਜ਼ਹਿਰ ਨੂੰ? ਹਕੀਮ ਅੱਗੋਂ ਉੱਤਰ ਦੇਵੇਗਾ ਇਹ ਉਹਨਾਂ ਨੂੰ ਮਾਰਦਾ ਜਿਨ੍ਹਾਂ ਨੂੰ ਵਰਤਣ ਦੀ ਜਾਂਚ ਨਹੀਂ ਹੁੰਦੀ। ਇਸ ਜ਼ਹਿਰ ਨੂੰ ਵੀ ਵਰਤਣ ਦੀ ਜਾਂਚ ਹੈ? ਹਕੀਮ ਕਹਿੰਦਾ ਹਾਂ। ਕਹਿੰਦਾ ਇਹ ਮੋਹਰਾ, ਇਹ ਜ਼ਹਿਰ, ਇੱਥੋਂ ਤੱਕ ਕਿ ਸੱਪ ਦਾ ਨਿਕਲਿਆ ਹੋਇਆ ਜ਼ਹਿਰ ਵੀ। ਹਕੀਮ ਕਹਿੰਦਾ ਇਸ ਮੋਹਰੇ ਨੂੰ, ਇਸ ਸੰਖੀਏ ਦੇ ਵਿੱਚ ਮੈਂ ਜੜੀਆਂ ਬੂਟੀਆਂ ਪਾਉਂਦਾ ਵਾਂ, ਇਸ ਜ਼ਹਿਰ ਦੇ ਵਿੱਚ ਮੈਂ ਆਪਣੇ ਕੋਲੋਂ ਮਸਾਲੇ ਪਾਉਂਦਾ ਵਾਂ, ਅਤੇ ਇਸ ਜ਼ਹਿਰ ਨੂੰ ਮਾਰ ਕੇ ਮੈਂ ਕੁਸ਼ਤਾ ਬਣਾਉਂਦਾ। ਉਦੋਂ ਬਾਅਦ ਜਦੋਂ ਦਵਾਈ ਤਿਆਰ ਹੁੰਦੀ ਹੈ ਮੈਂ ਰੋਗੀਆਂ ਨੂੰ ਦੇਣਾ, ਜਿਹੜਾ ਜ਼ਹਿਰ ਸਿੱਧਾ ਖਾਇਆ ਬੰਦੇ ਮਾਰ ਦਿੰਦਾ, ਜੇ ਇਹਦੇ ਚ ਮਸਾਲਾ ਪਾਵਾਂ, ਜੜੀ ਬੂਟੀ ਪਾਵਾਂ, ਇਹ ਮਰਦਿਆਂ ਹੋਇਆਂ ਨੂੰ ਜ਼ਿੰਦਗੀ ਦੇਣ ਵਾਸਤੇ ਦਵਾਈ ਬਣ ਜਾਂਦਾ ਹੈ। ਮਹਾਰਾਜ ਇਹ ਸਾਨੂੰ ਸਮਤ ਦਿਓ। ਫਿਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਦੁੱਖ ਮੋਹਰਾ ਹੈ, ਤੂੰ ਫਾ ਲੈ ਕੇ ਨਾ ਮਰੀ। ਉਹ ਗੁਰਮੁਖੋ, ਇਨਸਾਨ ਹੋ ਕੇ ਬੰਦਾ ਆਤਮ ਹੱਤਿਆ ਵੱਲ ਤੁਰ ਪਵੇ? ਜ਼ਿੰਦਗੀ ਇੱਕ ਸੰਗਰਾਮ ਹੈ। ਇੱਥੇ ਸੱਚੀ ਮੁੱਚੀ ਦਿਨ ਚੰਗੇ ਵੀ ਆਉਂਦੇ ਨੇ, ਮਾੜੇ ਵੀ ਆਉਂਦੇ ਨੇ। ਮਰ ਜਾਣ ਨਾਲ ਕਦੀ ਕੋਈ ਰਾਹ ਨਹੀਂ ਲੱਭਦਾ ਹੁੰਦਾ, ਸੰਘਰਸ਼ ਕਰੇ ਬੰਦਾ। ਮੈਂ ਕਈ ਵਾਰੀ ਸੋਚਣਾ ਕਿ ਗੁਰਮੁਖੋ, ਏਦੋਂ ਵੱਡਾ ਦੁੱਖ ਸੰਸਾਰ 'ਚ ਕਿਤੇ ਹੈ? ਜਿੰਨਾ ਵੱਡਾ ਸੰਸਾਰੀ ਤੌਰ 'ਤੇ ਦੇਖ ਦੁੱਖ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਉੱਤੇ ਟੁੱਟਾ ਹੈ। ਇਹ ਮੈਂ ਸੰਸਾਰੀ ਕਹਿ ਰਿਹਾ ਜੀ, ਆਤਮਕ ਦੁੱਖ ਨਹੀਂ ਮੈਂ ਕਹਿ ਰਿਹਾ। ਤੁਸੀਂ ਆਪ ਜੀ ਸਿਆਣੇ ਬੈਠੇ ਹੋ, ਕੇਵਲ ਇਮੋਸ਼ਨਲ ਕਰ ਲਈ ਨਹੀਂ ਉਹ, ਇਹ ਕੋਈ ਨਾਟਕ ਨਹੀਂ, ਕੋਈ ਸੀਰੀਅਲ ਨਹੀਂ ਗੁਰੂ ਸਾਹਿਬ ਬਾਰੇ। ਆਪ ਗੁਰਸਿੱਖਾਂ ਦੇ ਰਹਿਮਤਾਂ ਦੇ ਦਾਤੇ, ਦਸ਼ਮੇਸ਼ ਪਿਤਾ ਜੀ ਦਾ ਇਤਿਹਾਸ ਹੈ। ਦਾਸ ਹਰ ਸਾਲ ਜਦੋਂ ਅਸੀਂ ਪ੍ਰੋਗਰਾਮ ਕਰਨੇ ਹਾਂ ਸਤਿਗੁਰਾਂ ਦੀ ਸ਼ਹਾਦਤ ਵਾਲੀ ਥਾਂ ਤੇ, ਬੇਨਤੀ ਕਰਨਾ ਹੁੰਦਾ 6 ਪੋਹ ਦੀ ਸ਼ਾਮ ਤੱਕ ਸਾਰਾ ਪਰਿਵਾਰ ਠੀਕ ਹੈ, ਚਾਰੇ ਸਾਹਿਬਜ਼ਾਦੇ ਕੋਲ ਨੇ, ਸਨਮਾਨਯੋਗ ਮਾਤਾ ਜੀ ਕੋਲ ਨੇ, ਹਜ਼ੂਰ ਦੇ ਮਹਿਲ ਕੋਲ ਨੇ, 5 ਪਿਆਰੇ ਕੋਲ ਨੇ, ਗੁਰਸਿੱਖ ਕੋਲ ਨੇ। 6 ਪੋਹ ਨੂੰ ਸ਼ਾਮ ਨੂੰ, ਰਾਤ ਨੂੰ ਨਿਕਲਦੇ ਆ 7 ਪੋਹ ਦੇ ਸਵੇਰ, ਇਉਂ ਕਹਿ ਲਓ 6 ਪੋਹ ਅਤੇ 7 ਪੋਹ ਦੀ ਜਿਹੜੀ ਰਾਤ ਹੈ, ਸਰਸਾ ਪਾਰ ਕਰਦੇ ਆ। ਸੱਚੀ ਸਰਕਾਰ ਚਮਕੌਰ ਸਾਹਿਬ ਆਉਂਦੇ ਆ, 6 ਪੋਹ ਸ਼ਾਮ ਤੱਕ ਸਭ ਠੀਕ ਹੈ, 8 ਪੋਹ ਸ਼ਾਮ ਤੱਕ ਵੱਡੇ ਸਾਹਿਬਜ਼ਾਦਿਆਂ ਦੇ ਸਰੀਰ ਜਿਹੜੇ ਨੇ ਚਮਕੌਰ ਦੀ ਗੜੀ ਤੋਂ ਬਾਹਰ ਪੁਰਜਾ ਕੱਟ ਮਰੇ ਨੇ। ਇਹ ਥੋੜ੍ਹਾ ਧਿਆਨ ਨਾਲ ਸੁਣਿਓ ਮੇਰੀ ਬੇਨਤੀ। ਗੁਰਮੁਖੋ, ਤੁਹਾਡੇ ਜੈਕਾਰੇ ਦਾ ਮੈਂ ਸਨਮਾਨ ਕਰ ਰਿਹਾ, ਪਰ ਮੇਰੀ ਬੇਨਤੀ ਸੁਣੋ ਥੋੜ੍ਹੀ ਜੀ। ਮੈਂ ਗੱਲ ਕਿਹੜੀ ਕਰ ਰਿਹਾ ਅਸਲ 'ਚ? ਮੈਂ ਸੰਸਾਰੀ ਤੌਰ 'ਤੇ ਕਹਿ ਰਿਹਾ ਕਿ 6 ਪੋਹ ਤੱਕ ਪਿਤਾ ਜੀ ਦੇ ਨਾਲ ਨੇ, 8 ਪੋਹ ਨੂੰ ਹਜ਼ੂਰ ਗੜੀ ਵਿੱਚ ਨੇ ਸ਼ਾਮ ਨੂੰ ਰਾਤ ਨੂੰ, ਅਤੇ ਸਾਹਿਬਜ਼ਾਦਿਆਂ ਦੇ ਜਿਹੜੇ ਸਰੀਰ ਨੇ ਉਹ ਬਾਹਰ ਪਏ ਹੋਏ ਆ। 13 ਪੋਹ ਆਉਂਦੀ ਹੈ, 6 ਪੋਹ ਨੂੰ ਸਾਹਿਬਜ਼ਾਦੇ ਛੋਟੇ ਵੀ ਨਾਲ, 13 ਪੋਹ ਆਉਂਦੀ ਹੈ, 13 ਪੋਹ ਨੂੰ ਹਜ਼ੂਰ ਦੇ ਛੋਟੇ ਸਾਹਿਬਜ਼ਾਦੇ ਅਤੇ ਸਨਮਾਨਯੋਗ ਮਾਤਾ ਜੀ ਵੀ ਸ਼ਹੀਦ ਹੋ ਜਾਂਦੇ ਆ। ਹੁਣ ਗੁਰਮੁਖੋ, ਜਿਨ੍ਹਾਂ 5 ਸਿੰਘਾਂ ਨੇ ਅੰਮ੍ਰਿਤ ਦੀ ਦਾਤ ਲਈ, ਉਹਨਾਂ ਵਿੱਚੋਂ 3 ਸਿੰਘ 8 ਪੋਹ ਨੂੰ ਸ਼ਹੀਦ ਹੋ ਜਾਂਦੇ ਆ। ਭਾਈ ਸਾਹਿਬ, ਭਾਈ ਆਪਣੇ ਜੀ ਸਾਹਿਬ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਅਤੇ ਭਾਈ ਮੋਹਕਮ ਸਿੰਘ ਜੀ, 3 ਪਿਆਰੇ 8 ਪੋਹ ਨੂੰ ਚਮਕੌਰ ਸਾਹਿਬ ਸ਼ਹੀਦ ਹੁੰਦੇ ਆ। ਮੇਰੀ ਇਹ ਗੱਲ ਧਿਆਨ ਨਾਲ ਸੁਣਿਓ, ਕੀ ਸੰਸਾਰੀ ਤੌਰ 'ਤੇ ਏਦੋਂ ਵੱਡਾ ਦੁੱਖ ਕੋਈ ਕਹਿ ਸਕਦਾ ਜੀ? ਬਜ਼ੁਰਗ ਮਾਂ ਜੀ, ਜਵਾਨ ਪੁੱਤਰ, ਬਾਲ ਪੁੱਤਰ, ਜਿਹਨਾਂ ਨੂੰ ਅਸੀਂ ਅਦਬ ਨਾਲ ਬਾਬੇ ਕਹਿੰਦੇ ਹਾਂ, ਉਹ ਇੰਨੀ ਮੁਸੀਬਤ ਆਈ ਹੋਵੇ, ਦੁੱਖ ਦਾ ਪਹਾੜ ਟੁੱਟਾ ਹੋਵੇ, ਕਹਾਵੇ ਗੁਰੂ ਬੱਚੀਵਾੜੇ ਦੇ ਜੰਗਲ ਵਿੱਚ ਅੱਜ ਵੀ ਉਹ ਜੰਡ ਗਵਾਹੀ ਦੇ ਰਿਹਾ। ਜਦੋਂ ਉਹਦੇ ਦਰਸ਼ਨ ਕਰਨੇ ਆ, ਮੈਂ ਰੁੱਖ ਦੀ ਪੂਜਾ ਨਹੀਂ ਕਹਿ ਰਿਹਾ, ਉਸ ਰੁੱਖ ਨੂੰ ਅਦਬ ਤਾਂ ਕੀਤਾ ਜਾਂਦਾ, ਉਹਨੂੰ ਛੂਹ ਮੇਰੇ ਗੁਰੂ ਗੋਬਿੰਦ ਸਿੰਘ ਦੀ ਮਿਲ ਗਈ ਹੈ। ਉਹ ਰੁੱਖ ਇਸ ਗੱਲ ਦੀ ਗਵਾਹੀ ਦੇ ਰਿਹਾ ਕਿ ਸਿੱਖਾਂ, ਮੈਂ ਗਵਾਹ ਹਾਂ, ਸੱਚੇ ਪਾਤਸ਼ਾਹ ਮੇਰੇ ਥੱਲੇ ਆ ਕੇ ਟਿਕੇ ਸਨ, ਉਹਨਾਂ ਦੇ ਚਰਨਾਂ ਦੇ ਵਿੱਚ ਛਾਲੇ ਸਨ, ਸੱਚ ਇਹ ਵੇ ਉਹਨਾਂ ਦੇ ਤਨ ਦੇ ਵਿੱਚੋਂ ਝਰੀਟਾਂ ਪਈਆਂ ਹੋਈਆਂ ਸਨ, ਮਹਾਰਾਜ ਦੇ ਪਵਿੱਤਰ ਚਰਨਾਂ 'ਤੇ ਲੱਤਾਂ 'ਤੇ ਖੂਨ ਵਗਦਾ ਸੀ। ਪਰ ਮੈਂ ਤੈਨੂੰ ਸੱਚ ਦੱਸਾਂ, ਠੰਡੀ ਸੀਤ ਹਵਾ ਵਿੱਚ ਮੇਰੇ ਥੱਲੇ ਟਿੰਡ ਦਾ ਸਰਾਣਾ ਕਰਕੇ ਬੈਠੇ, ਪਰ ਜਦੋਂ ਉਹਨਾਂ ਦਾ ਚਿਹਰਾ ਦੇਖਣਾ, ਉਹਨਾਂ ਦੇ ਚਿਹਰੇ 'ਤੇ ਰੰਚਕ ਮਾਤਰ ਵੀ ਕੋਈ ਮਲਾਲ ਨਹੀਂ, ਸੱਚ ਇਹ ਵੇ ਉਹਨਾਂ ਦੇ ਚਿਹਰੇ ਦੇ ਉੱਪਰ ਜਲਾਲ ਹੀ ਜਲਾਲ ਸੀ, ਚਮਕ ਹੀ ਚਮਕ ਸੀ। ਹੁਣ ਉਹ ਦੁੱਖ ਹੈ, ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਪੁੱਛੀਏ, ਕੇਵਲ ਇਤਿਹਾਸ ਨਹੀਂ, ਹਜ਼ੂਰ ਨੇ ਫਰਮਾਇਆ ਕਿ ਦੁੱਖ ਆਇਆ, ਦੁੱਖ ਵਿੱਚ ਅਨੰਦਪੁਰ ਸਾਹਿਬ ਚਲੇ ਗਿਆ, ਦੁੱਖ ਵਿੱਚ ਸਿੰਘਾਸਨ ਚਲਾ ਗਿਆ, ਇਹੋ ਜਿਹੀ ਮੁਸੀਬਤ ਆਈ ਕਿ ਘੋੜਾ ਜੋੜਾ ਤੋੜਾ ਕੁਛ ਵੀ ਨਹੀਂ, ਕਹਿਣ ਲੱਗੇ ਸਭ ਕੁਝ ਚਲਾ ਗਿਆ, ਜ਼ਮੀਨ 'ਤੇ ਬੈਠਾ ਵਾਂ, ਪਰ ਮੇਰੇ ਸੀਨੇ ਵਿੱਚ ਰੱਬ ਜੀ ਨੇ ਉਹ ਰੂਹਾਨੀਅਤ ਦਾ ਸੁੱਖ ਦਿੱਤਾ ਹੈ ਇੰਨੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਵੀ ਮੇਰੇ ਅੰਦਰ ਨੂੰ ਕੋਈ ਡੁਲਾ ਨਹੀਂ ਸਕਦਾ। ਉਹ ਬੜਾ ਵੱਡਾ ਸਹਾਰਾ ਹੈ ਜੀ। ਮੈਂ ਤਾਂ ਕਿਹਾ ਦੁੱਖ ਤਾਂ ਪੈਗੰਬਰਾਂ ਤੇ ਵੀ ਆਏ, ਮਹਾਰਾਜ ਦੇ ਬਚਨ ਨੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਆ ਹੈ ਦੁੱਖ ਆਇਆ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦਾ ਐਸ਼ ਅਰਸ਼ ਮੈਂ ਫਿਰ ਵਿਸ਼ੇ ਤੇ ਆਵਾਂ, ਨਿਰੰਕਾਰ ਦੁਖਦਾਰੀ। ਹੁਣ ਦੁੱਖ ਮੋਹਰਾ ਹੈ, ਜ਼ਹਿਰ ਹੈ, ਸਤਿਗੁਰੂ ਕਹਿੰਦੇ ਇਹਦੇ ਵਿੱਚ ਨਾਮ ਦਾ ਮਸਾਲਾ ਪਾਉਣਾ ਸ਼ੁਰੂ ਕਰ ਦੇ। ਫਿਰ ਅਰਸ਼ ਸੁਣਿਓ, ਜਿੰਨਾ ਦੁੱਖ ਵੱਧ ਹੁੰਦਾ ਉਹਨਾਂ ਵੱਧ ਗੁਰੂ ਕੀ ਬਾਣੀ ਨਾਲ ਜੋੜ, ਸੱਚ ਇਹ ਵੀ ਇੱਕ ਦਿਨ ਦੁੱਖ ਹਾਰ ਜਾਏਗਾ, ਗੁਰੂ ਕੀ ਬਾਣੀ ਜਿੱਤ ਜਾਏਗੀ, ਕਿਉਂਕਿ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਜਨਮ ਜਨਮ ਕੇ ਦੁੱਖ ਨਿਵਾਰੈ ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਖੋਤ ਨਿਖਾਲਾ ਹਰਕਾ ਨਾਮ ਵਿਚਾਰੈ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ, ਹਰ ਹਰ ਨਾਮ ਔਖਦ ਮੁਖ ਦੇਵੈ ਨਿਰੰਕਾਰ ਦੁਖਦਾਰੀ, ਹਰ ਹਰ ਨਾਮ ਔਖਦ ਮੁਖ ਦੇਵੈ ਤੋ ਕਾਟੈ ਜਮਕੀ ਫੰਦਾ। ਹਜ਼ੂਰ ਨੇ ਫਰਮਾਇਆ ਦੁੱਖ ਮੋਹਰਾ ਜ਼ਹਿਰ ਹੈ, ਨਹੀਂ ਸਿੱਧਾ ਬਰਦਾਸ਼ਤ ਹੁੰਦਾ, ਸਿੱਧਾ ਜ਼ਹਿਰ ਖਾਵਾਂਗੇ ਮਰਾਂਗੇ। ਕਹਿਣ ਲੱਗੇ ਦੁੱਖ ਆਇਆ ਇਹਦੇ ਵਿੱਚ ਸਤਨਾਮ ਵਾਹਿਗੁਰੂ ਜੀ ਦਾ ਮਸਾਲਾ ਪਾ ਦੇ, ਤੂੰ ਸਤਿਗੁਰਾਂ ਦੀ ਬਾਣੀ ਦੇ ਸ਼ਬਦ ਦਾ ਮਸਾਲਾ ਪਾ। ਦੁੱਖ ਮੋਹਰਾ ਮਾਰਨ ਕਰ ਨਾਮ, ਸਿਲਾ ਸੰਤੋਖ ਪੀਸਨ ਅਤ ਦਾਨ, ਨਿਤ ਨਿਤ ਲਿਹੋ ਨਾ ਛੀਜੈ ਦੇ, ਅੰਤ ਕਾਲ ਜਮ ਮਾਰੈ ਠੇ, ਤੇਰੇ ਅੰਦਰੋਂ ਸਾਰੇ ਦੁੱਖ ਕੱਟੇ ਜਾਣਗੇ। ਫਿਰ ਮੇਰੀ ਬੇਨਤੀ ਹੈ ਪਿਆਰਿਓ, ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੈ, ਜਦੋਂ ਆਏ ਉਦੋਂ ਨਿਰੰਕਾਰ ਦੀ ਸ਼ਰਨ 'ਚ ਚਲੇ ਜਾਈਏ। ਗੁਰਮੁਖ ਪਿਆਰੇ ਕਹਿੰਦੇ ਹੁੰਦੇ ਸਨ, ਉਂਝ ਬੱਚਾ ਮਾਂ ਦੇ ਕੋਲ ਖੇਡਦਾ ਜੀ, ਲਾਡ ਵੀ ਕਰਦਾ, ਕਦੀ ਉਹਦੀ ਪਿੱਠ 'ਤੇ, ਕਦੀ ਉਹਦੀ ਗਲਵਕੜੀ, ਕਦੀ ਉਹਦੀਆਂ ਲੱਤਾਂ, ਪਰ ਕਹਿੰਦੇ ਓਨੀ ਮਜ਼ਬੂਤ ਪਕੜ ਨਹੀਂ ਆਉਂਦੀ ਜਦੋਂ ਦੁੱਖ ਵਿੱਚ ਮਾਂ ਦੀਆਂ ਲੱਤਾਂ ਪਕੜਦਾ ਹੈ। ਉਂਝ ਵੀ ਲਾਡ ਕਰਦਾ, ਜਦੋਂ ਮੰਨ ਲਓ ਕਿਸੇ ਚੀਜ਼ ਤੋਂ ਡਰ ਲੱਗੇ ਉਦੋਂ ਘੁੱਟ ਕੇ ਮਾਂ ਨੂੰ ਗਲਵਕੜੀ ਪਾਉਂਦਾ ਪਿਆਰਿਓ। ਬਸ ਇੰਨਾ ਕੁ ਨੁਕਤਾ ਸਮਝਿਓ, ਜਿਵੇਂ ਬੱਚੇ ਨੂੰ ਦੁੱਖ ਲੱਗੇ ਤੇ ਮਾਂ ਦੇ ਗੱਲ ਨੂੰ, ਮਾਂ ਨੂੰ ਘੁੱਟ ਕੇ ਗਲਵਕੜੀ ਪਾਉਂਦਾ, ਜਦੋਂ ਦੁੱਖ ਆਪ ਹੈ ਉਦੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਘੁੱਟ ਕੇ ਹੱਥ ਪਾ ਲਈਏ। ਸ਼ਬਦ ਨਿਰੰਕਾਰ ਦੁੱਖਾਂ ਦਾ ਇਲਾਜ ਕਰਦੇ ਨੇ। ਹਜ਼ੂਰ ਨੇ ਫਰਮਾਇਆ ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁੱਖਦਾਰੀ। ਨਿਰੰਕਾਰ ਜੀ ਦੁੱਖਾਂ ਨੂੰ ਦੂਰ ਕਰਨ ਵਾਲੇ, ਢਾਰਸ ਦੇਣ ਵਾਲੇ ਹਨ।
ਕਰਮ ਨਾ ਜਾਣਾ ਧਰਮ ਨਾ ਜਾਣਾ,
ਹੇ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ, ਮੇਰੇ ਕੋਈ ਸ਼ੁਭ ਕਰਮ ਨਹੀਂ, ਮੈਂ ਧਰਮ ਬਾਰੇ ਵੀ ਕੁਝ ਨਹੀਂ ਜਾਣਦਾ, ਮੇਰੇ ਅੰਦਰ ਦੀ ਸੁਰਤ ਨਾ ਸ਼ੁਭ ਕਰਮੀ ਹੈ ਨਾ ਧਰਮੀ ਹੈ, ਤੇ ਹੈ ਕੀ
ਲੋਭੀ ਮਾਇਆ ਧਾਰੀ।
ਮੇਰੇ ਅੰਦਰ ਦੀ ਸੁਰਤ ਜਿਹੜੀ ਹੈ ਉਹ ਲਾਲਚ ਦੇ ਵਿੱਚ ਹੀ ਫਸੀ ਹੋਈ ਹੈ। ਮੈਂ ਜਿਵੇਂ ਕੱਲ ਕਿਹਾ ਸੀ, ਫਾਹੀ ਸੁਰਤ ਮਲੂਕੀ ਵੇਸ, ਹੋਂ ਠਗਵਾੜਾ ਠੱਗੀ ਦੇਸ, ਖਰਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾ ਕਰਤਾ। ਹਜ਼ੂਰ ਕਹਿੰਦੇ ਜਿਹੜੀ ਸੁਰਤ ਹੈ ਉਹ ਫਾਹੀ ਬਣੀ ਬੈਠੀ ਹੈ ਲੋਕਾਂ ਨੂੰ ਪਛਾਣ ਲਈ, ਉੱਤੋਂ ਮੇਰਾ ਲਿਬਾਸ ਜਿਹੜਾ ਉਹ ਸ਼ਰੀਫਾਂ ਵਾਲਾ ਹੈ। ਹਜ਼ੂਰ ਬਚਨ ਕਰ ਰਿਹਾ, ਨਾ ਤਾਂ ਮੇਰੇ ਕੋਈ ਸ਼ੁਭ ਕਰਮ, ਨਾ ਮੇਰੇ ਕੋਲ ਕੋਈ ਧਰਮ ਹੈ।
ਨਾਮ ਪਰਿਓ ਭਗਤ ਗੋਬਿੰਦ ਕਾ,
ਹੈ ਕਿ ਇੱਕ ਤਾਂ ਮੈਂ ਲਾਲਚੀਆਂ ਲੋਭੀ, ਦੂਜੀ ਮਾਇਆ ਧਾਰੀ। ਮੇਰੀ ਸੁਰਤ ਨੇ ਨਾਮ ਨੂੰ ਧਾਰਨ ਕਰਨ ਦੀ ਥਾਂ ਮਾਇਆ ਨੂੰ ਧਾਰਨ ਕਰ ਲਿਆ ਹੈ, ਇਹਨੇ ਅੰਮ੍ਰਿਤ ਨੂੰ ਧਾਰਨ ਕਰਨ ਦੀ ਥਾਂ, ਅੰਮ੍ਰਿਤ ਧਾਰੀ ਹੋਣ ਦੀ ਥਾਂ ਮਾਇਆ ਧਾਰੀ ਬਣ ਗਈ ਹੈ। ਸੱਚੇ ਪਾਤਸ਼ਾਹ ਲਾਲਚ ਫਸੇ ਹਾਂ, ਮਾਇਆ ਵਿੱਚ ਪ੍ਰਵਿਰਤ ਹਾਂ। ਹਜ਼ੂਰ ਕਹਿੰਦੇ ਇੱਕ ਕਿਰਪਾ ਕਰਿਓ, ਮੇਰਾ ਨਾਮ ਆਪ ਜੀ ਨਾਲ ਜੁੜ ਗਿਆ ਹੈ। ਇਸ ਨੁਕਤੇ ਨੂੰ ਫਿਰ ਧਿਆਨ ਨਾਲ ਸੁਣਿਓ ਗੁਰਮੁਖੋ, ਕਿ ਸਭ ਕੁਝ ਕਰਨ ਵਾਲੇ ਹੋ, ਮੇਰੇ ਕੋਲ ਧਰਮ ਕੋਈ ਨਹੀਂ ਮੇਰੇ ਕੋਲ। ਉਹ ਗੁਰਮੁਖੋ ਏਦੋ ਵੱਡੀ ਰਹਿਮਤ ਕਿਤੇ ਨਹੀਂ ਮਿਲਣੀ, ਨਾ ਜਪ ਨਾ ਤਪ ਨਾ ਸਿਮਰਨ ਨਾ ਕਰਮ, ਕੁਛ ਵੀ ਨਹੀਂ, ਬਸ ਇੱਕੋ ਹੀ ਮੈਂ ਲਈ ਫਿਰਨਾ ਨਾ, ਕਿਉਂਕਿ ਮੇਰਾ ਨਾਂ ਤੁਹਾਡੇ ਨਾਲ ਜੁੜ ਗਿਆ ਹੈ। ਨਾਮ ਪਰਿਓ ਭਗਤ ਗੋਬਿੰਦ ਕਾ, ਫਿਰ ਅਰਜ਼ ਕਹਿ, ਜਦੋਂ ਅੰਦਰ ਕਿਤੇ ਇਸ ਅਵਸਥਾ 'ਚ ਆ ਕੇ ਤਿਆਰ ਹੋਵੇ, ਗੁਨਾਹ ਬੰਦਾ ਮੰਨ ਲੈ, ਉਦੋਂ ਇਹ ਸਵੀਕਾਰ ਕਰ ਲੈ ਵਾਹਿਗੁਰੂ ਜੀ ਕਿ ਮੇਰਾ ਨਾਮ ਆਪ ਜੀ ਨਾਲ ਜੁੜ ਗਿਆ, ਲੋਕ ਮੈਨੂੰ ਤੁਹਾਡਾ ਭਗਤ ਕਹਿ ਰਹੇ ਆ। ਨਾਮ ਪਰਿਓ ਭਗਤ ਗੋਬਿੰਦ ਕਾ, ਮੇਰੇ ਨਾਮ ਨਾਲ ਭਗਤ ਸਿੱਖ ਸੰਤ ਸਾਧੂ ਜੁੜਿਆ ਹੈ।
ਇਹ ਰਾਖੋ ਪੈਜ ਤੁਮਾਰੀ,
ਇਹ ਰਾਖੋ ਪੈਜ ਤੁਮਾਰੀ। ਵਾਹਿਗੁਰੂ ਏਡੇ ਉੱਚੇ ਬਚਨ। ਪੈਜ ਦਾ ਅਰਥ ਹੈ ਇੱਜ਼ਤ, ਤੁਮਾਰੀ ਦਾ ਅਰਥ ਹੈ ਤੁਹਾਡੀ। ਕਹਿੰਦੇ ਨੇ ਵਾਹਿਗੁਰੂ ਜੀ ਪਰਮੇਸ਼ਵਰ ਜੀਓ, ਨਾਮ ਪਰਿਓ ਭਗਤ ਗੋਬਿੰਦ ਕਾ। ਮੈਂ ਮੰਨ ਲਾ ਮੇਰੇ ਕੰਮ ਚੰਗੇ ਨਹੀਂ, ਮੈਂ ਧਰਮੀ ਨਹੀਂ, ਮੈਂ ਲਾਲਚੀ ਹਾਂ, ਮੈਂ ਮਾਇਆਧਾਰੀ ਹਾਂ, ਹਰ ਮਾੜੇ ਤੋਂ ਮਾੜਾ ਕਰਮ ਮੈਂ ਕੀਤਾ, ਪਰ ਇੱਕ ਤਾਂ ਮੇਰੇ ਕੋਲ ਹੈ ਨਾ, ਮੈਨੂੰ ਲੋਕ ਤੁਹਾਡਾ ਭਗਤ ਕਹਿੰਦੇ ਆ। ਹੁਣ ਮੇਰੇ ਤੇ ਆਪ ਹੀ ਮੁਸੀਬਤ, ਇਹ ਰਾਖੋ ਪੈਜ ਤੁਹਾਰੀ। ਹੁਣ ਆਪਣੀ ਇੱਜ਼ਤ ਆਪੇ ਰੱਖ ਲਈ, ਕਿਉਂਕਿ ਮੇਰਾ ਨਾਮ ਤੇਰੇ ਨਾਲ ਜੁੜਿਆ ਹੋਇਆ ਹੈ। ਇਸ ਥੋੜੀ ਜਿਹੀ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਗੁਰਮੁਖੋ ਦੁਬਾਰਾ, ਕਿ ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਹਾਰੀ। ਹੁਣ ਤੁਹਾਡੀ ਇੱਜ਼ਤ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਾਂ ਨਾ, ਇੱਕ ਬਚਨ ਆਉਂਦਾ ਹੈ ਮਹਾਰਾਜ ਜੀ ਦਾ, ਏਤੇ ਕੂਕਰ ਹਉ ਬੇਗਾਨਾ, ਇਹ ਰਾਖੋ ਪੈਜ ਤੁਹਾਰੀ। ਏਤੇ ਕੂਕਰ ਹਉ ਬੇਗਾਨਾ, ਭੌਂਕਾਂ ਇਸ ਤਨ ਤਾਈ, ਭਗਤਹੀਣ ਨਾਨਕ ਜੇ ਹੋਏਗਾ। ਮੈਂ ਭਗਤੀ ਤੋਂ ਹੀਣਾ ਹੋ ਸਕਦਾ ਤਾਂ ਖਸਮੈ ਨਾਓ ਨਾ ਜਾਈ। ਥੋੜੇ ਜਿਹੇ ਅਰਥ ਆਪਾਂ ਇਹਦੇ ਕਰ ਲਈਏ ਜੀ। ਏਤੇ ਕੂਕਰ, ਕੁਛ ਗੁਰਮੁਖ ਵਿਦਵਾਨਾਂ ਨੇ ਅਰਥ ਕੀਤੇ ਨੇ ਜੀ, ਆ ਵਾਸ਼ਨਾ ਰੂਪੀ ਕੁੱਤੇ ਨੇ। ਉਂਝ ਮਹਾਰਾਜ ਨੇ ਸ੍ਰੀ ਰਾਗ ਚ ਬਚਨ ਵੀ ਕੀਤਾ, ਏਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ। ਮਹਾਰਾਜ ਨੇ ਲੱਭ ਕੁੱਤਾ ਸ਼ਬਦ ਵੀ ਵਰਤਿਆ ਹੈ। ਇੱਥੇ ਕੁਛ ਵਿਦਵਾਨ ਇਹ ਕਹਿੰਦੇ ਆ ਜੀ ਕਿ ਆਹ ਜਿਹੜੇ ਵਾਸ਼ਨਾ ਰੂਪੀ ਕੁੱਤੇ ਨੇ, ਕਾਮ ਕ੍ਰੋਧ ਲੋਭ ਅਹੰਕਾਰ, ਕਹਿੰਦੇ ਜਿਵੇਂ ਇੱਕ ਕੁੱਤਾ ਕਿਸੇ ਬਗਾਨੇ ਪਿੰਡ ਵੀ ਚਲਾ ਜਾਏ ਤੇ ਉਸ ਪਿੰਡ ਦੇ ਸਾਰੇ ਕੁੱਤੇ ਇਕੱਠੇ ਹੋ ਕੇ ਉਹਨੂੰ ਵੱਢਣ ਵਾਸਤੇ ਆਉਂਦੇ ਆ, ਉਹਨੂੰ ਵੇਖ ਕੇ ਭੌਂਕਦੇ ਆ। ਹੁਣ ਉਹ ਕੁੱਤਾ ਫਸ ਗਿਆ ਇੰਨਿਆਂ ਚ, ਉਹ ਜਦੋਂ ਅੱਗੋਂ ਭੌਂਕ ਰਿਹਾ ਹੈ, ਫਿਰ ਸੁਣਿਓ, ਕੁੱਤਿਆਂ ਦੇ ਘੇਰੇ ਵਿੱਚ ਆ ਗਿਆ। ਉਹ ਭੌਂਕ ਰਿਹਾ ਇਸ ਕਰਕੇ ਨਹੀਂ ਭੌਂਕ ਰਿਹਾ ਕਿ ਆਪਣੇ ਮਾਲਕ ਦੀ ਵਫਾਦਾਰੀ ਕਰ ਰਿਹਾ, ਭੌਂਕਾਂ ਇਸ ਤਨ ਤਾਈ, ਉਹ ਕੁੱਤਾ ਆਪਣੇ ਤਨ ਨੂੰ ਬਚਾਉਣ ਲਈ ਭੌਂਕ ਰਿਹਾ, ਦੂਜੇ ਵਾਸਤੇ ਨਹੀਂ ਭੌਂਕ ਰਿਹਾ। ਹਜ਼ੂਰ ਸੱਚੇ ਪਾਤਸ਼ਾਹ, ਏਡੀ ਨਿਰਮਾਨਤਾ ਜੀ ਗੁਰਮੁਖੋ, ਮੈਂ ਕੱਲ ਵੀ ਕਿਹਾ ਸੀ ਸਾਨੂੰ ਅਰਥ ਕਰਨ ਲੱਗਿਆਂ ਇਹ ਸ਼ਬਦ ਵਰਤਣੇ ਪੈਂਦੇ ਆ ਕਿ ਇੰਨੇ ਕੁੱਤੇ ਨੇ, ਮੈਂ ਇਹਨਾਂ ਵਿੱਚ ਬੇਗਾਨਾ ਹਾਂ। ਕੁਝ ਗੁਰਮੁਖ ਅਰਥ ਇਹ ਵੀ ਕੀਤੇ ਜੀ, ਤੇਰੇ ਦਰ ਤੇ ਭੌਂਕਣ ਵਾਲੇ ਅਨੇਕਾਂ ਮਨੁੱਖ ਰੂਪ ਕੁੱਤੇ ਨੂੰ ਬੰਦਗੀ ਚ ਲੈ ਗਏ, ਪਰ ਆਹ ਅਰਥ ਝੁਕਦੇ ਆ, ਇਹਤੇ ਕੂਕਰ ਖੋ ਬੇਗਾਨਾ, ਮੈਂ ਫਸ ਗਿਆ, ਭੌਂਕਾਂ ਇਸ ਤਨ ਤਾਈ, ਪਰ ਮੇਰੇ ਗਲ ਚ ਇੱਕ ਪਟਾ ਪਿਆ ਹੋਇਆ, ਉਹਦੇ ਉਸ ਪਟੇ ਕਰਕੇ ਮੇਰਾ ਸੰਬੰਧ ਤੁਹਾਡੇ ਨਾਲ ਹੈ, ਮੈਂ ਫਸ ਗਿਆ ਹੋ ਸਕਣਾ, ਪਰ ਮੇਰਾ ਖਸਮਾ ਘੱਟੋ ਘੱਟ ਤੂੰ ਤਾਂ ਖਾਲੀ ਕਦੀ ਨਹੀਂ ਨਾ ਹੋਣਾ, ਮੈਂ ਤੁਹਾਡੇ ਨਾਲ ਜੁੜਿਆ ਹਾਂ। ਇੱਥੇ ਕੂਕਰ ਹੋ ਬੇਗਾਨਾ, ਭੌਂਕਾਂ ਇਸ ਤਨ ਤਾਈ, ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਓ ਨਾ ਜਾਈ। ਇੱਥੇ ਹਜ਼ੂਰ ਕਹਿੰਦੇ ਨੇ ਪ੍ਰਭ ਜੀਓ, ਖਸਮਾਨਾ ਕਰ ਪਿਆਰੇ, ਨਾਮ ਪਰਿਓ ਭਗਤ ਗੋਬਿੰਦ ਕਾ। ਪ੍ਰਭ ਜੀਓ, ਖਸਮਾਨਾ ਕਰ ਪਿਆਰੇ, ਬੁਰੇ ਭਲੇ ਖਮ ਥਾਰੇ। ਪਿਛਲੇ ਦਿਨਾਂ ਚ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਸੱਚੀ ਜੀ ਇਹਨੂੰ ਇਹ ਨੈਗੇਟਿਵ ਨਹੀਂ ਲੈ ਜਾਣਾ, ਬੰਦਾ ਪਾਪ ਕਰੀ ਜਾ, ਇੱਥੋਂ ਤੱਕ ਕਿ ਕਈ ਵਾਰੀ ਬੰਦਾ ਪਾਪ ਕਰਨ ਵਾਲਾ ਵੀ ਆਪਣੇ ਨਾਂ ਨਾਲ ਜੋੜ ਲੈ ਨਾ, ਮੈਂ ਸਿੱਖ ਹਾਂ, ਗੁਰੂ ਉਹਦੀ ਵੀ ਪੱਤ ਢੱਕ ਦਿੰਦਾ। ਇਹਦੇ ਚ ਗੁਰੂ ਦੀ ਵਿਸ਼ਾਲਤਾ ਦੇਖਣੀ। ਭਾਈ ਗੁਰਦਾਸ ਸਾਹਿਬ ਨੇ ਜਦੋਂ ਗੁਰੂ ਨਾਨਕ ਸਾਹਿਬ ਦੇ ਸਿੱਖ ਲਿਖੇ, ਉਹਦੇ ਵਿੱਚ ਇੱਕ ਸਿੱਖ ਦਾ ਜ਼ਿਕਰ ਕੀਤਾ ਜੀ, ਕਿ ਉਹਦੇ ਵਿੱਚ ਇਹ ਬਚਨ ਕਰਦੇ ਆ, ਮੂਲਾ ਕੀੜ ਵਿਖਾਣੀ ਹੈ ਅਚਰਜ ਚਲਤ ਲੁਭਤ ਗੁਰਦਾਸੀ। ਇਹ ਪੂਰੀ ਤੁਕ ਦਿੱਤੀ ਹੈ ਭਾਈ ਸਾਹਿਬ ਜੀ ਨੇ। ਮੂਲਾ ਜਿਹੜਾ ਕੀੜ ਗੋਤ ਦਾ ਹੈ, ਉਹਦੇ ਜਿਹੜੇ ਚਲਤ ਨੇ ਉਹਦੇ ਕਾਰਨਾਮੇ ਬੜੇ ਹੈਰਾਨੀ ਕਰਨ ਵਾਲੇ ਨੇ, ਮਤਲਬ ਉਹਦਾ ਕਰਨੀ ਨਾਮਾ ਬੜਾ ਹੈਰਾਨੀ ਕਰਨ ਵਾਲਾ। ਥੋੜੀ ਜਿਹੀ ਇਸ ਗੱਲ ਨੂੰ ਧਿਆਨ ਨਾਲ ਸੁਣਿਓ, ਨਾਮ ਪਰਿਓ ਭਗਤ ਗੋਬਿੰਦ ਕਾ, ਮੂਲਾ ਕੀੜ ਵਿਖਾਣੀ ਹੈ ਅਚਰਜ ਚਲਤ ਲੁਭਤ ਗੁਰਦਾਸੀ। ਉਹਦੇ ਕੌਤਕ ਬੜੇ ਹੈਰਾਨੀ ਕਰਨ ਵਾਲੇ ਨੇ, ਉਹ ਗੁਰੂ ਦੇ ਦਾਸਾਂ ਦੀ ਸੇਵਾ ਕਰਨ ਵਾਲਾ ਹੈ। ਇੱਕ ਤਾਂ ਉਹ ਸੀ ਨਾ ਮੂਲਾ, ਦੂਜਾ ਸਿਆਲਕੋਟ ਵਾਲਾ, ਇੱਕ ਬਾਬਾ ਮੂਲਾ ਜੀ ਮਾਤਾ ਸੁਲੱਖਣੀ ਦੇ ਪਿਤਾ ਜੀ, ਇਹ ਮੂਲਾ ਤੀਸਰਾ ਹੈ, ਯਾਦ ਰੱਖਿਓ। ਇਹ ਉਹ ਮੂਲਾ ਨਹੀਂ, ਭਾਈ ਮੂਲਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਆਉਂਦੇ ਆ। ਕਹਿੰਦੇ ਆ ਮਹਾਰਾਜ, ਇਹ ਕਲਯੁੱਗ ਦਾ ਸਮਾਂ ਕਿਹੋ ਜਿਹਾ ਆ ਗਿਆ ਕਿ ਲੋਕ ਜਾਂ ਨੱਚਣ ਵਾਲੇ ਪਾਸੇ ਜਾਂਦੇ ਆ, ਜਾਂ ਇਹ ਨਸ਼ਿਆਂ ਵਾਲੇ ਪਾਸੇ ਜਾਂਦੇ ਆ, ਜਾਂ ਇਹ ਤਮਾਸ਼ੇ ਦੇਖਦੇ ਆ। ਮਹਾਰਾਜ, ਪਹਿਲਿਆਂ ਸਮਿਆਂ 'ਚ ਯੁਧਿਸ਼ਟਰ ਵਰਗੇ ਵੀ ਜੋਏ ਵੀ ਸਭ ਕੁਝ ਖਾਰਕ ਹੈ। ਸਤਿਗੁਰੂ ਜੀ, ਸਿੱਖ ਕਿਵੇਂ ਆਪਣੇ ਆਪ ਨੂੰ ਬਚਾਏ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਤਰ ਦਿੰਦੇ ਆ ਕਿ ਸਿੱਖ ਨੇ ਭੁੱਲ ਕੇ ਵੀ ਇਸ ਪਾਸੇ ਨਹੀਂ ਜਾਣਾ। ਕਿਵੇਂ ਬਚੀਏ? ਕਹਿਣ ਲੱਗੇ, ਕੀਰਤਨ ਕਰੋ, ਸ਼ਬਦ ਪੜਿਆ ਕਰੋ, ਜਿੰਨਾ ਜਦੋਂ ਕਿਤੇ ਫੁਰਨੇ ਉੱਠਣ ਉਦੋਂ ਰੱਜ ਕੇ ਨਾਮ ਜਪੋ, ਨਾਮ ਕਵਚ ਬਣ ਜਾਏਗਾ, ਸਾਨੂੰ ਬਚਾ ਲਏਗਾ। ਅਗਲੀ ਗੱਲ, ਮੂਲਾ ਗੁਰਸਿੱਖਾਂ ਦੀ ਸੇਵਾ ਕਰਿਆ ਕਰ, ਆਏ ਗਏ ਦੀ ਸੇਵਾ ਕਰਨੀ ਹੈ। ਇਹ ਤੁਰਦਿਆਂ ਕਿਆ ਔਗਣ ਨਹੀਂ ਚਿਤਾਰਨੇ, ਆਪਾਂ ਤੁਕ ਦੇ ਅਰਥ ਕਰ ਰਹੇ ਹਾਂ, ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰੱਖ ਪਏ ਤੁਮਾਰੀ। ਭਾਈ ਮੂਲਾ ਜੀ ਘਰ ਚਲੇ ਗਏ, ਇਹਨਾਂ ਨੇ ਕੀਰਤਨ ਕਥਾ ਵਿਚਾਰ ਕਰਨੀ ਕਰਨੀ। ਇੱਕ ਦਿਨ ਸੰਧਿਆ ਨੂੰ ਇਹਨਾਂ ਦੇ ਘਰ ਵਿੱਚ ਇੱਕ ਠੱਗ ਆ ਗਿਆ। ਉਹਨੂੰ ਬਾਣੀ ਬੜੀ ਜਵਾਨੀ ਚੇਤੇ ਸੀ ਜੀ, ਉਸ ਵੇਲੇ ਦੀ ਗੱਲ ਕਰ ਰਹੇ, ਉਹਨੂੰ ਸ਼ਬਦ ਬੜੇ ਚੇਤੇ। ਉਹਨੂੰ ਪਤਾ ਸੀ ਵੀ ਭਾਈ ਮੂਲਾ ਜਿਹੜਾ ਹੈ ਬੜਾ ਕੋਮਲ ਦਿਲ ਹੈ, ਨਰਮ ਦਿਲ ਹੈ, ਤੇ ਸੱਚੀ ਮੁੱਚੀ ਜਿਹੜੇ ਬੰਦੇ ਅੰਦਰੋਂ ਸਵੱਛ ਹੁੰਦੇ ਨੇ ਨਾ, ਠੱਗ ਜੇਬਾਂ ਵੀ ਉਹਨਾਂ ਦੀਆਂ ਕਤਰ ਕੇ ਲੈ ਜਾਂਦੇ ਆ। ਤੇ ਇਸ ਹਕੀਕਤ ਜੇ ਉਹ ਆਪ ਠੱਗੇ ਜਾਂਦੇ ਆ ਵਿਚਾਰੇ। ਉਹ ਭਾਈ ਸਾਹਿਬ ਦੇ ਘਰ ਆ ਗਿਆ, ਉਹਨੇ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ। ਭਾਈ ਸਾਹਿਬ ਜੀ ਨੇ ਬੜਾ ਅਦਬ ਕੀਤਾ ਤੇ ਉਹ ਬੰਦਾ ਨਜ਼ਰ ਰੱਖੇ, ਜਿਵੇਂ ਉਦਣ ਸੀ ਨਾ, ਉਤ ਤੱਕ ਹੈ, ਉਤ ਤੇ ਉਤਪੇਖ ਹੈ, ਉਹ ਨਾਲੇ ਕੀਰਤਨ ਕਰੇ ਤੇ ਨਾਲੇ ਅੱਖਾਂ ਨੂੰ ਚਾਰ ਚੁਫੇਰੇ ਅੱਖਾਂ ਘੁਮਾਈ ਜਾਏ, ਵੇਖੀ ਜਾਏ। ਉਹ ਇਹ ਵਹਿੰਦਾ ਪਿਆ ਸੀ ਸਮਾਨ ਕਿੱਥੇ ਪਿਆ ਹੈ। ਉਹ ਜਿਹੜੀ ਬੀਬੀ ਸੀ ਭਾਈ ਮੂਲੇ ਦੇ ਘਰੋਂ, ਉਹਨੇ ਗਹਿਣੇ ਪਾਏ ਜੀ, ਉਹਦੇ ਗਹਿਣਿਆਂ ਵੱਲ ਧਿਆਨ ਸੀ। ਤੇ ਪੁਰਾਣੇ ਸਮੇਂ ਰਾਤ ਨੂੰ ਬੀਬੀਆਂ ਪੈਣ ਲੱਗਿਆਂ ਆਪਣੇ ਗਹਿਣੇ ਉਤਾਰ ਕੇ ਭਾਂਡੇ 'ਚ ਰੱਖਦੇ ਨੇ, ਸੋਹਣਾ ਹੈ। ਉਹ ਵੇਖੀ ਗਿਆ, ਉਹਨੇ ਬਿਡਕ ਰੱਖੀ, ਉਸ ਬੀਬੀ ਨੇ ਆਪਣੇ ਗਹਿਣੇ ਭਾਂਡੇ 'ਚ ਪਾਏ ਜਾਂ ਡੱਬੇ 'ਚ ਪਾਏ, ਰਾਤ ਨੂੰ ਸੌਂ ਗਏ। ਉਹ ਰਾਤ ਨੂੰ ਉੱਠਿਆ ਠੱਗ, ਉਹਨੇ ਉਹ ਡੱਬਾ ਚੁੱਕ ਲਿਆ। ਇਹ ਭਾਈ ਸਾਹਿਬ ਭਾਈ ਮਨੀ ਸਿੰਘ ਸਿੱਖਾਂ ਦੀ ਭਗਤ ਮਾਲ ਵਿੱਚ ਇਸ ਸਾਖੀ ਦਾ ਜ਼ਿਕਰ ਕਰਦੇ ਆ। ਉਹਨੇ ਡੱਬਾ ਚੁੱਕ ਲਿਆ ਜੀ, ਜਦੋਂ ਬਾਹਰ ਗਿਆ ਤੇ ਮੇਨ ਦਰਵਾਜ਼ਾ ਬੰਦ ਸੀ ਤੇ ਸਰਦੀ ਦੇ ਦਿਨ, ਇਹ ਵਾਪਸ ਆ ਗਿਆ। ਭਾਈ ਮੂਲੇ ਨੇ ਆਵਾਜ਼ ਸੁਣੀ, ਉੱਠ ਬੈਠੇ, ਕਹਿਣ ਲੱਗੇ ਜੀ ਕੀ ਹੋਇਆ? ਕਹਿਣ ਲੱਗੇ ਜੀ ਮੈਂ ਰਮਣੇ ਜਾਣਾ ਹੈ, ਰਮਣੇ ਜਾਣਾ, ਆਪਾਂ ਸਮਝ ਗਏ ਜੀ ਮੇਰਾ ਪੇਟ ਖਰਾਬ ਹੋ ਗਿਆ, ਮੈਂ ਬਾਹਰ ਜਾਣਾ, ਮੈਂ ਸਿੱਧੇ ਲਫ਼ਜ਼ ਵਰਤਾਂ, ਤੇ ਮੈਨੂੰ ਕੁੰਜੀ ਦਿਓ, ਬੂਹਾ ਖੋਲੋ। ਭਾਈ ਮੂਲਾ ਕਹਿੰਦਾ, ਭਾਈ ਗੁਰਸਿੱਖਾ ਠੰਡ ਬੜੀ ਬੜੀ ਸਰਦੀ ਹੈ, ਬਾਹਰ ਜਾਓਗੇ ਉਂਝ ਤੁਹਾਡਾ ਪੇਟ ਖਰਾਬ ਹੈ, ਬਿਮਾਰ ਨਾ ਹੋ ਜਾਓ, ਤੁਸੀਂ ਵਿਹੜੇ 'ਚ ਰਮਣਾ ਕਰ ਲਓ, ਹਨੇਰਾ ਮੈਂ ਆਪਣੇ ਹੱਥਾਂ ਨਾਲ ਬਾਹਰ ਸੱਟ ਆਵਾਂਗਾ। ਇੱਥੇ ਸੱਚੀ ਲੋਏ ਇਹ ਜ਼ਿਕਰ ਹੈ ਉਸ ਸਾਖੀ 'ਚ, ਮੈਂ ਬਾਹਰ ਸੱਟ ਦਿਆਂਗਾ, ਤੁਸੀਂ ਇੱਥੇ ਰਮਣਾ ਕਰ ਲਓ। ਉਹਨੇ ਕਿਹਾ ਨਹੀਂ ਜੀ ਨਹੀਂ, ਮੈਂ ਬਾਹਰ ਜਾਣਾ। ਕੁੰਜੀ ਲੈ ਕੇ ਆ ਗਏ, ਜਦੋਂ ਬੂਹਾ ਖੋਲਣ ਲੱਗੇ ਡੱਬਾ ਡਿੱਗ ਪਿਆ। ਭਾਈ ਸਾਹਿਬ ਨੇ ਉਹ ਡੱਬਾ ਚੁੱਕ ਕੇ, ਮੈਂ ਤਾਂ ਕਿਹਾ ਵੀ ਹੁਣ ਇਹਦੇ ਅਰਥ ਇਹ ਸਮਝੋ, ਇਹ ਰੱਖੋ ਪੈਜ ਤੁਮਾਰੀ ਵਾਲੇ, ਲੋਭੀ ਮਾਇਆਧਾਰੀ ਜ਼ਰੂਰ ਸ਼ਬਦ ਵਰਤ ਰਹੇ। ਉਹ ਡੱਬਾ ਡਿੱਗ ਪਿਆ, ਭਾਈ ਮੂਲੇ ਨੇ ਡੱਬਾ ਪਕੜਾ ਦਿੱਤਾ, ਉਹ ਚਲਾ ਗਿਆ। ਸਵੇਰੇ ਬੀਬੀ ਉੱਠੀ ਜੀ, ਉਹਨੇ ਸਭ ਤੋਂ ਪਹਿਲਾਂ ਉੱਠ ਕੇ ਗਹਿਣੇ ਪਾਣੇ ਸਨ, ਵੇਖਿਆ ਡੱਬਾ ਹੀ ਕੋਈ ਨਹੀਂ। ਕਹਿਣ ਲੱਗੀ ਡੱਬਾ ਕਿੱਥੇ ਗਿਆ ਗਹਿਣੇ ਵਾਲਾ? ਭਾਈ ਮੂਲਾ, ਮੈਂ ਕਹਿੰਦਾ ਵਾਹ ਗੁਰਸਿੱਖਾ, ਆ ਜੇ ਸਿੱਖੀ ਦਾ ਹਾਜ਼ਮਾ, ਇੱਥੇ ਤੇ ਬੰਦੇ ਬਾਰੇ ਕੁਛ ਵੀ ਨਾ ਹੋਵੇ ਤੇ ਸਾਡੀਆਂ ਸੁਰਤਾਂ ਮੈਂ ਲਫ਼ਜ਼ ਵਰਤਾਂਗਾ ਇੰਨੀਆਂ ਭੈੜੀਆਂ ਹੋ ਚੁੱਕੀਆਂ ਨੇ, ਥਾਂ ਥਾਂ ਬੰਦੇ ਨੂੰ ਜਾ ਕੇ ਭਾਂਡਨੇ ਆ, ਉਹਦੀ ਘਰ ਵਾਲੀ ਜੀਵਨ ਸਾਥਣ ਉਹ ਪੁੱਛਦੀ ਡੱਬਾ। ਕਹਿਣ ਲੱਗੇ ਰਾਤ ਚੋਰ ਆਇਆ ਸੀ, ਉਹ ਲੈ ਗਿਆ। ਕਹਿਣ ਲੱਗੀ ਉਹ ਸਿੱਖ ਕਿੱਥੇ ਗਿਆ? ਭਾਈ ਮੂਲਾ ਕਹਿੰਦਾ ਉਹ ਸ਼ਰਮ ਦਾ ਮਾਰਾ ਚਲਾ ਗਿਆ, ਕਿਤੇ ਮੇਰਾ ਨਾਮ ਨਾ ਲੱਗ ਜਾਏ। ਫਿਰ ਲੋ ਬਸ ਸੁਣਿਓ, ਉਹ ਲੱਜਿਆ ਦਾ ਮਾਰਾ ਚਲਾ ਗਿਆ, ਮੇਰਾ ਨਾਮ ਨਾ ਲੱਗ ਜਾਏ, ਪਰ ਆਇਆ ਚੋਰ ਲੈ ਗਿਆ। ਕਹਿੰਦਾ ਚੱਲ ਤਾਂ ਕਿਹੜੀ ਗੱਲ, ਗੁਰੂ ਨਾਨਕ ਸਾਹਿਬ ਨੇ ਸਾਡੀ ਇੰਨੀ ਝੋਲੀ ਭਰੀ ਏ, ਇਹਦੂ ਦੂਣੇ ਗਹਿਣੇ ਬਣਾ ਦਿਆਂਗੇ ਜੀ। ਉਹਨੇ ਗਹਿਣੇ ਬਣਵਾ ਦਿੱਤੇ, ਹਵਾ ਨਹੀਂ ਕੱਢੀ। ਇਹ ਜੀ ਕਰਤਾਰਪੁਰ ਗਿਆ ਭਾਈ ਮੋਲਾ। ਜਦੋਂ ਸੰਗਤ ਇਸ ਤਰ੍ਹਾਂ ਬਹੁਤ ਇਕੱਠੀ ਸੀ, ਸੱਚੇ ਪਾਤਸ਼ਾਹ ਬੈਠਿਆ ਤੇ ਭਾਈ ਮੋਲਾ ਜੀ ਤੁਰੇ ਆ ਰਹੇ ਆ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ, ਆਵਾਜ਼ ਦੇਖ ਕੇ ਕਿਹਾ, ਮੋਲਾ ਭਾਈ ਮੋਲਾ ਜੀ ਮੇਰੇ ਕੋਲ ਆਓ। ਕੋਲ ਆ ਗਏ। ਇਤਿਹਾਸ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਨੇ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ, ਨਾਲ ਸ਼ਬਦ ਕਹਿਣ ਲੱਗੇ, ਭਾਈ ਮੋਲਾ ਤੂੰ ਮੇਰੇ ਨਾਮ ਤੇ ਪਰਦਾ ਪਾਇਆ, ਗੁਰੂ ਤੇਰਾ ਲੋਕ ਤੇ ਪਰਲੋਕ ਪਰਦਾ ਪਾਏਗਾ। ਹੁਣ ਇਹਨੂੰ ਸੁਣਿਓ, ਲੋਕ ਪਰਲੋਕ ਪਰਦਾ। ਸਾਰੇ ਚੁੱਪ ਸਨ। ਕਵੀ ਸੰਤੋਖ ਸਿੰਘ ਨੇ ਇਸ ਨੂੰ ਲਿਖਿਆ, ਕਿਰਪਾ ਨਿਧਾਨ ਕਹਿਓ ਬਚ ਮੂਲਾ, ਰਿਧਾ ਰਿਧਾ ਤੋਰ ਸਿੱਖੀ ਅਨੁਕੂਲਾ। ਕਿਰਪਾ ਨਿਧਾਨ ਕਹਿਓ ਬਚ ਮੂਲਾ, ਰਿਧਾ ਤੋਰ ਸਿੱਖੀ ਅਨੁਕੂਲਾ, ਮਮ ਪਰਦਾ ਤੈਂ ਢਾਕਿਓ ਬਣਾਈ, ਤੇਰਾ ਢੱਕ ਹੈ ਗੁਰੂ ਸਦਾਈ। ਤੂੰ ਮੇਰਾ ਪਰਦਾ ਢੱਕਿਆ, ਗੁਰੂ ਤੇਰਾ ਢੱਕੇਗਾ। ਘਰ ਵਾਲੀ ਕੋਲ ਆਈ, ਨਾਲ ਆਈ, ਪੁੱਛਣ ਲੱਗ ਪਿਆ ਜੀ ਕਿਹੜਾ ਪਰਦਾ ਜੀ ਸਲੋਕ। ਉੱਥੇ ਫਿਰ ਹਜ਼ੂਰ ਨੇ ਕਿਹਾ, ਇਹਦੇ ਘਰ ਠੱਗ ਆਇਆ ਸੀ। ਉਹ ਇਹ ਕਹਿੰਦਾ ਸੀ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ, ਉਹ ਸ਼ਬਦ ਪੜ੍ਹਦਾ ਸੀ, ਇਹਦੇ ਘਰੋਂ ਚੋਰੀ ਕਰ ਲੱਗਿਆ, ਇਹਨੂੰ ਪਤਾ ਵੀ ਲੱਗਾ, ਤੇ ਭਾਈ ਮੋਲਾ ਤੂੰ ਰੋਕਿਆ ਕਿਉਂ ਨਹੀਂ? ਕਹਿੰਦਾ ਸੱਚੇ ਪਾਤਸ਼ਾਹ ਮੈਂ ਉਹਦੇ ਵੱਲ ਨਹੀਂ ਦੇਖਿਆ, ਮੈਂ ਤੁਹਾਡੇ ਨਾਮ ਵੱਲ ਦੇਖਿਆ। ਉਹ ਕਹਿੰਦਾ ਸੀ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਆਪਣੇ ਬਾਬੇ ਵੱਲ ਦੇਖਿਆ, ਮੈਂ ਚੋਰ ਵੱਲ ਨਹੀਂ ਦੇਖਿਆ। ਮੇਰੀ ਬੇਨਤੀ, ਜਿਹੜਾ ਇੰਨੇ ਪੜਦੇ ਗੁਰੂ ਢੱਕਦਾ, ਸਿੱਖੋ ਤੁਹਾਡੇ ਨਹੀਂ ਢੱਕੇਗਾ, ਸਾਡੇ ਨਹੀਂ ਢੱਕੇਗਾ, ਉਹ ਬਖਸ਼ਿੰਦ ਨੇ। ਹਜ਼ੂਰ ਕਹਿੰਦੇ ਨੇ ਭਾਈ ਵਾਹਿਗੁਰੂ ਜੀ ਅੱਗੇ ਬੇਨਤੀ ਕਰਦੇ ਹਾਂ ਕਿ ਮੇਰਾ ਨਾਮ ਤੇਰਾ ਭਗਤ ਪੈ ਗਿਆ, ਮੇਰੀ ਪੱਤ ਰੱਖ ਲਈ, ਪਰ ਸੱਚੇ ਮੈਂ ਕਰਮ ਨਹੀਂ ਜਾਣਦਾ, ਮੈਂ ਧਰਮ ਨਹੀਂ ਜਾਣਦਾ, ਮੈਂ ਲਾਲਚੀ ਹਾਂ, ਮੈਂ ਮਾਇਆਧਾਰੀ ਹਾਂ, ਪਰ ਆ ਸੰਗਤ ਮੈਨੂੰ ਤੇਰਾ ਸਿੱਖ ਕਹਿਣ ਲੱਗ ਪਈ ਹੈ ਨਾ, ਤੇਰੇ ਸ਼ਬਦ ਦੀ ਬਸ ਰੱਖ ਲਈ ਤੂੰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਰੱਖੋ ਪੈ ਤੁਮਾਰੀ, ਇਹ ਤੁਹਾਡੀ ਇੱਜ਼ਤ ਆਪ ਜੀ ਰੱਖੋ।
ਹਰ ਜੀਓ ਨਿਮਾਣਿਆ ਤੂੰ ਮਾਣ,
ਹਰੀ ਜੀਓ ਵਾਹਿਗੁਰੂ ਜੀਓ। ਕਿੱਡਾ ਆਨੰਦ ਦੇ ਸ਼ਬਦਾਂ ਜੀ ਸੰਬੋਧਨ, ਹਰ ਜੀਓ ਹਰੀ ਜੀ ਨਿਮਾਣਿਆ ਤੂੰ ਮਾਣ, ਜਿਸ ਦਾ ਦੁਨੀਆਂ ਵਿੱਚ ਕਿਤੇ ਵੀ ਮਾਣ ਨਹੀਂ, ਕਿਤੇ ਵੀ ਇੱਜ਼ਤ ਨਹੀਂ, ਤੁਸੀਂ ਨਿਮਾਣਿਆਂ ਦੇ ਮਾਣ ਬਣਦੇ ਹੋ।
ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ,
ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ। ਨਚੀਜਾ ਅਰਥ ਹੁੰਦਾ ਜਿਸ ਨੂੰ ਕੋਈ ਅਕਲ ਨਹੀਂ, ਨਲਾਇਕ ਸ਼ਬਦ ਵਰਤੋ ਜੀ, ਕੁਛ ਵੀ ਨਹੀਂ। ਸੱਚ ਇਹ ਵੇ ਤੁਸੀਂ ਨਚੀਜਿਆਂ ਨੂੰ ਚੀਜ਼ ਕਰ ਦਿੰਦੇ ਹੋ, ਨਲਾਇਕ ਨੂੰ ਲਾਇਕ ਬਣਾ ਦਿੰਦੇ ਹੋ, ਖੋਟਿਆਂ ਨੂੰ ਖਰੇ ਕਰ ਦਿੰਦੇ ਹੋ, ਪਤਮਣ ਕਰ ਦਿੰਦੇ ਹੋ, ਮੈਲ ਨਾਲ ਭਰਿਆ ਹੋਇਆ ਨੂੰ ਸੱਚੀ ਮੁੱਚੀ ਨਿਰਮਲ ਕਰ ਦਿੰਦੇ ਹੋ। ਹਰ ਜੀਉ ਨਿਮਾਣਿਆ ਤੂੰ ਮਾਨ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਨਾ ਲਾਇਕਾਂ ਨੂੰ ਲਾਇਕ ਬਣਾ ਦਿੰਦਾ ਹੈ ਮੇਰਾ ਗੋਬਿੰਦ।
ਤੇਰੀ ਕੁਦਰਤ ਕਉ ਕੁਰਬਾਨ,
ਇੱਥੇ ਸ਼ਬਦ ਹੈ ਤੇਰੀ ਕੁਦਰਤ। ਕੁਦਰਤ ਦਾ ਲਫ਼ਜ਼ੀ ਅਰਥ ਸ਼ਕਤੀ, ਤੁਹਾਡੀ ਇਸ ਅਗੰਮੀ ਸ਼ਕਤੀ ਤੋਂ ਮੈਂ ਕੁਰਬਾਨ ਜਾਵਾਂ, ਜਿਹੜੇ ਨਿਮਾਣਿਆਂ ਨੂੰ ਮਾਣ ਦਵਾਉਂਦੇ ਹੋ, ਨਚੀਜਿਆਂ ਨੂੰ ਚੀਜ਼ ਕਰਦੇ ਹੋ।
ਰਹਾਓ,
ਇਹ ਦੋ ਬਚਨ ਸਤਿਗੁਰਾਂ ਨੇ ਰਹਾਓ ਦੇ ਦਰਜ ਕੀਤੇ ਹਨ।
ਜੈਸਾ ਬਾਲਕ ਭਾਏ ਸੁਭਾਈ,
ਹੁਣ ਸਤਿਗੁਰੂ ਇੱਕ ਰਿਸ਼ਤਾ ਹੋਰ ਅੱਗੇ ਬਣਾ ਦਿੱਤਾ। ਪਹਿਲਾਂ ਤਾਂ ਸਾਹਿਬ ਨੇ ਫਰਮਾਇਆ ਨਾਮ ਪਰਿਓ ਭਗਤ ਗੋਬਿੰਦ ਕਾ, ਹੁਣ ਸਾਹਿਬ ਬਚਨ ਕਰਨ ਲੱਗੇ ਜੈਸਾ ਬਾਲਕ ਭਾਏ। ਭਾਏ ਦਾ ਅਰਥ ਪ੍ਰੇਮ, ਲਗਨ। ਜੈਸਾ ਬਾਲਕ ਭਾਏ ਸੁਭਾਈ, ਸੁਤੇ ਸਿੱਧ ਆਪਣੇ ਸੁਭਾਅ ਮੁਤਾਬਕ ਜਿਹੜੀ ਉਹਦੇ ਅੰਦਰ ਦੀ ਲਗਨ ਬਣੀ ਹੈ।
ਲੱਖ ਅਪਰਾਧ ਕਮਾਵੇ,
ਇੱਕ ਨਹੀਂ ਦੋ ਨਹੀਂ, ਆਪਣੇ ਅੰਦਰ ਦੀ ਬਿਰਤੀ ਅਨੁਸਾਰ ਬੱਚਾ ਲੱਖਾਂ ਗਲਤੀਆਂ ਕਰੇ। ਇਹਨੂੰ ਥੋੜਾ ਜਿਹਾ ਫਿਰ ਬੇਨਤੀ ਨੂੰ ਸੁਣਿਓ ਗੁਰਮੁਖੋ। ਇਨਸਾਨ ਅਸੀਂ ਜਿੰਨੇ ਆ, ਆਪਣੇ ਬੱਚੇ ਦੀਆਂ ਕਿੰਨੀਆਂ ਕੁ ਗਲਤੀਆਂ ਇਗਨੋਰ ਕਰਨੇ। ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਰਿਸ਼ਤਾ ਬਣਾ, ਪਰਮੇਸ਼ਵਰ ਜੀ ਨੂੰ ਮਾਂ ਬਾਪ ਸਮਝ, ਆ ਬੱਚਾ ਬਣ ਕੇ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਲੱਖਾਂ ਗੁਨਾਹ ਕਰਦਾ ਹੈ।
ਕਰ ਉਪਦੇਸ਼ ਛਿੜਕੇ ਬਹੁ ਪਾਤੀ,
ਲੱਖਾਂ ਗਲਤੀਆਂ ਦੇ ਬਾਵਜੂਦ ਵੀ ਪਿਤਾ ਝਿੜਕ ਮਾਰਦੇ ਨੇ ਜੀ, ਮਾਂ ਝਿੜਕਦੀ ਏ ਤੇ ਵੇਖੋ ਕਦੀ ਮਾਂ ਨੂੰ ਝਿੜਕਦਿਆਂ, ਝਿੜਕ ਤਾਂ ਮਾਰ ਲੈਂਦੀ ਏ, ਕੁੱਟ ਵੀ ਲੈਂਦੀ ਏ, ਚਪੇੜਾਂ ਵੀ ਲਾ ਦਿੰਦੀ, ਕਈ ਵਾਰੀ ਸੋਟੀ ਵੀ ਫੜ ਲੈਂਦੀ ਏ, ਇੱਥੋਂ ਤੱਕ ਪਤਾ ਨਾ ਜੇ ਮਾਂਜਾ ਫੇਰਦੀ, ਕਈ ਵਾਰੀ ਬੱਚੇ ਨੂੰ ਮਾਂਜਾ ਫੇਰ ਜਾਂਦੀ ਹੈ। ਜਦੋਂ ਉਹਦੇ ਪਿੰਡੇ ਤੋਂ ਕੱਪੜਾ ਲਾਂਦੀ ਹੈ ਨਾ ਤੇ ਉਹਦੇ ਉੱਤੇ ਨਿਸ਼ਾਨ ਪਏ ਹੁੰਦੇ ਨੇ ਚਮੜੀ ਤੇ, ਸਾਰੀ ਰਾਤ ਹਟਕੋਰੇ ਲੈਂਦੀ ਹੈ, ਸਾਰੀ ਰਾਤ ਰੋਂਦੀ ਹੈ। ਵਾਹਿਗੁਰੂ ਜੀ, ਅਸੀਂ ਵਾਹਿਗੁਰੂ ਜੀ ਦੇ ਬੱਚੇ ਹਾਂ, ਅਸੀਂ ਲੱਖਾਂ ਗਲਤੀਆਂ ਕਰਨੇ ਹਾਂ, ਸਾਨੂੰ ਝਿੜਕਦੇ ਨੇ, ਝਿੜਕ ਰੂਪ ਵਿੱਚ ਦੁੱਖ ਵੀ ਦਿੰਦੇ ਨੇ, ਸੱਚੇ ਵਿੱਚ ਸਾਡੇ ਦੁੱਖ ਨੂੰ ਵੇਖ ਕੇ ਵਾਹਿਗੁਰੂ ਜੀ ਦਾ ਮਾਂ ਦਾ ਅੰਦਰ ਵੀ ਹੋ ਕੇ ਭਰਦਾ ਹੈ, ਇਹ ਮੇਰਾ ਬੱਚਾ ਦੁਖੀ ਨਾ ਹੋਵੇ, ਲੱਖ ਅਪਰਾਧ ਕਰਦਾ ਹੈ। ਤੇ ਮਹਾਰਾਜ ਕਹਿੰਦੇ ਫਿਰ ਬਾਪ ਝਿੜਕਦਾ ਕਈ ਤਰੀਕਿਆਂ ਨੂੰ ਸਮਝਾਉਂਦਾ ਹੈ।
ਬਾਹੜ ਪਿਤਾ ਗੱਲ ਲਾਵੇ,
ਫਿਰ ਆਪਣੇ ਬੱਚੇ ਦਾ ਮੂੰਹ ਚੁੰਮਣ ਲੱਗ ਪੈਂਦਾ, ਮੱਥਾ ਚੁੰਮਣ ਲੱਗ ਲੈਂਦਾ, ਆਪਣੇ ਸੀਨੇ ਨਾਲ ਲਾਂਦਾ ਹੈ।
ਪਿਛਲੇ ਔਗਣ ਬਖਸ਼ ਲਏ ਪ੍ਰਭ,
ਪਿਛਲੇ ਗੁਨਾਹ ਸਾਰੇ ਪਰਮੇਸ਼ਵਰ ਫਿਰ ਬਖਸ਼ ਦਿੰਦਾ। ਝਿੜਕਣ ਤੋਂ ਬਾਅਦ ਜਦੋਂ ਸੱਟ ਪੈ ਜਾਂਦੀ ਹੈ ਨਾ ਜੀ, ਫਿਰ ਬੜਾ ਪਿਆਰ ਕਰਦਾ। ਇਸੇ ਤਰ੍ਹਾਂ ਜਦੋਂ ਦੁੱਖਾਂ ਦੀ ਸੱਟ ਪੈਂਦੀ, ਫਿਰ ਵਾਹਿਗੁਰੂ ਜੀ ਬਹੁਤ ਪਿਆਰ ਕਰਦੇ ਆ, ਪਿਛਲੇ ਔਗਣ ਸਾਰੇ ਬਖਸ਼ ਦਿੰਦੇ ਨੇ, ਅੱਗੇ ਸਹੀ ਰਾਸਤਾ ਪ੍ਰਦਾਨ ਕਰਦੇ ਹਨ,
ਅੱਗੇ ਮਾਰਗ ਪਾਵੇ,
ਅੱਗੇ ਸੁਮਤ ਦਿੰਦੇ ਨੇ, ਸਹੀ ਰਸਤੇ ਤੇ ਜ਼ਰੂਰ ਚੱਲੀ।
ਹਰ ਅੰਤਰ ਜਾਮੀ ਸਭ ਬਿਦ ਜਾਣੈ,
ਅੰਦਰ ਦੀਆਂ ਜਾਣਨ ਵਾਲੇ ਵਾਹਿਗੁਰੂ ਜੀ ਹਰ ਇੱਕ ਅਵਸਥਾ ਨੂੰ ਜਾਣ ਰਹੇ ਹਨ।
ਤਾਂ ਕਿਸ ਪਹਿ ਆਖ ਸੁਣਾਈ ਐ,
ਕਿਨੂੰ ਜਾ ਕੇ ਆਪਣੀਆਂ ਗੱਲਾਂ ਦੱਸੀਏ, ਜਦੋਂ ਬਿਨਾਂ ਦੱਸੇ ਹੀ ਸਭ ਕੁਝ ਅੰਤਰ ਜਾਮੀ ਜਾਣਦੇ ਹਨ।
ਕਹਿਣਾ ਕਥਨ ਨਾ ਭੀਜੈ ਗੋਬਿੰਦ,
ਕੇਵਲ ਕਹਿਣ ਨਾਲ, ਕਥਨ ਕਰਨ ਨਾਲ, ਬਾਹਰ ਦੀਆਂ ਫੋਕੀਆਂ ਮਿੱਠੀਆਂ ਗੱਲਾਂ ਨਾਲ ਪਰਮੇਸ਼ਵਰ ਜੀ ਨਹੀਂ ਰੀਝਦੇ।
ਹਰ ਭਾਵੈ ਪੈਜ ਰਖਾਈ ਐ,
ਜਿਵੇਂ ਹਰੀ ਪਰਮਾਤਮਾ ਜੀ ਨੂੰ ਭਾਉਂਦਾ ਹੈ ਜੀ, ਉਸੇ ਤਰ੍ਹਾਂ ਫਿਰ ਉਹ ਪੈਜ ਰੱਖਦੇ ਨੇ। ਇਉਂ ਕਹਾਂ ਜੋ ਵਾਹਿਗੁਰੂ ਜੀ ਨੂੰ ਭਾ ਜਾਂਦਾ ਹੈ ਉਸ ਦੀ ਫਿਰ ਇੱਜ਼ਤ ਰੱਖਦੇ ਹਨ।
ਅਵਰ ਓਟ ਮੈਂ ਸਗਲੀ ਦੇਖੀ,
ਪਾਰ ਬ੍ਰਹਮ ਪਰਮੇਸ਼ਵਰ ਜੀ ਆਪ ਜੀ ਤੋਂ ਬਿਨਾਂ ਬਾਕੀ ਸਾਰੇ ਸਾਰੇ ਦੇਖ ਲਿਆ, ਇੱਕ ਇੱਕ ਓਟ ਦੇਖੀ ਹੈ।
ਇੱਕ ਤੇਰੀ ਓਟ ਰਹਾਈ,
ਸਿਰਫ ਇੱਕ ਆਪ ਜੀ ਹੋ ਜਿਨ੍ਹਾਂ ਦੀ ਅਸਾਂ ਓਟ ਲਈ ਹੈ।
ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ,
ਜਦੋਂ ਵਾਹਿਗੁਰੂ ਜੀ ਆਪ ਦਿਆਲੂ ਹੋਣ, ਆਪ ਕਿਰਪਾ ਦੇ ਘਰ ਵਿੱਚ ਆਵਣ,
ਆਪੇ ਸੁਣੈ ਬੇਨੰਤੀ,
ਆਪ ਹੀ ਪਾਰ ਬ੍ਰਹਮ ਪਰਮੇਸ਼ਵਰ ਫਿਰ ਜਗਿਆਸੂ ਦੀ ਬੇਨਤੀ ਸੁਣਦੇ ਹਨ।
ਪੂਰਾ ਸਤਿਗੁਰ ਮੇਲ ਮਿਲਾਵੈ,
ਫਿਰ ਸਮਰੱਥ ਸਤਿਗੁਰੂ ਜੋ ਆਪ ਪਰਮੇਸ਼ਵਰ ਚ ਮਿਲੇ ਨੇ ਉਹ ਸਿੱਖ ਨੂੰ ਵੀ ਮਿਲਾਉਂਦੇ ਹਨ।
ਸਭ ਚੂਕੈ ਮਨ ਕੀ ਚਿੰਤੀ,
ਜਿਹੜੀ ਮਨ ਵਿੱਚ ਚਿੰਤਾ ਝੋਲਾ ਹੈ ਉਹ ਵੀ ਖਤਮ ਹੋ ਜਾਂਦਾ ਹੈ।
ਹਰ ਹਰ ਨਾਮ ਅਵ ਖੁਦ ਮੁਖ ਪਾਇਆ,
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਅੰਤ ਵਿੱਚ ਬਚਨ ਕਰਦੇ ਨੇ, ਖਰੀ ਪਰਮੇਸ਼ਵਰ ਦਾ ਨਾਮ ਇਹ ਔਸ਼ਧੀ ਇਹ ਦਵਾਈ ਮੁੱਖ ਵਿੱਚ ਪਾਈ ਹੈ।
ਜਨ ਨਾਨਕ ਸੁਖ ਵਸੰਤੀ,
ਨਿਮਰਤਾ ਸਹਿਤ ਸਤਿਗੁਰੂ ਬਚਨ ਕਰ ਰਹੇ ਆ ਕਿ ਭਾਈ ਨਾਮ ਔਸ਼ਧੀ ਦਵਾਈ ਮੁੱਖ ਚ ਪਾਈ, ਹੁਣ ਸੁਖ ਨਾਲ, ਚੈਨ ਨਾਲ, ਆਤਮਕ ਆਨੰਦ ਨਾਲ ਜ਼ਿੰਦਗੀ ਬਤੀਤ ਹੁੰਦੀ ਹੈ। ਆਓ ਥੋੜ੍ਹਾ ਜਿਹਾ ਆਪਾਂ ਨਾਮ ਜਪ ਲਈਏ। ਇੱਕ ਦਿਨ ਹੋਰ ਹੈ ਜੀ ਕੱਲ੍ਹ ਦਾ, ਆਪ ਸੰਗਤ ਦੇ ਦਰਸ਼ਨ ਦੀਦਾਰ ਕਰ ਲਈ, ਕਰੋ ਕਿਰਪਾ ਸਾਰੇ, ਜਿਸ ਤਰ੍ਹਾਂ ਆਸੀਸ ਰੋਜ਼ ਬਖਸ਼ ਦਿਓ, ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ,
ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਅੰਮ੍ਰਿਤ ਬਚਨ ਦੀ ਵਿਚਾਰ ਕਰਦਿਆਂ, ਪਾਠ ਕਰਦਿਆਂ, ਕਥਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਬਖਸ਼ ਦੇਣਾ। ਫਿਰ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਹਰ ਬੁੱਧਵਾਰ ਐਤਵਾਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੁੰਦਾ। ਆਏ ਹੋ ਅੰਮ੍ਰਿਤ ਦੀ ਦਾਤ ਲੈ ਕੇ, ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਮਤ ਦੇ ਪਾਤਰ ਬਣ ਕੇ ਜਾਓ। ਇਸ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੋ ਜੀ।
ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੁਕੈ ਮਨ ਕੀ ਚਿੰਤੀ, ਹਰ ਹਰ ਨਾਮ ਅਵ ਖੁਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ